करते हम निर्गुण तुम दाता हम मूर्ख तुम चतुर सियाने तू सर्व कला का ज्ञाता माधो हम ऐसे तू ऐसा हम पापी तुम पाप खंडन नीको ठाकर देसा तुम सब साजे साज निवाजे जीव पिंड दे प्राणा निर्गुण आरे गुण नहीं कोई तुम दान देहो मेहरबाना तुम करो भला हम भलो न जाने तुम सदा सदा दयाला तुम सुखदाई पुरख विधाते तुम राखो अपने बाला तुम निदान अटल सुल्तान जी जंत सब जाचे कहो नानक हम है हवाला राख संतन का पाछे उचल कर दे
ਛੱਡ ਕੇ ਸਤਿਗੁਰੂ ਦੀ ਹਜ਼ੂਰੀ ਚ ਪਹੁੰਚੇ ਆਪਣੇ ਸਤਿਗੁਰੂ ਨੂੰ ਸ਼ਰਧਾ ਦੇ ਨਾਲ ਨਮਸਕਾਰ ਕਰਨ ਤੋਂ ਬਾਅਦ ਬੀਬੀਆਂ ਬੀਬੀਆਂ ਵਾਲੇ ਪਾਸੇ ਬੈਠੋ ਭਾਈ ਭਾਈਆਂ ਵਾਲੇ ਪਾਸੇ ਬੈਠੋ ਜਿੱਥੇ ਜਗ੍ਹਾ ਮਿਲਦੀ ਹੈ ਪ੍ਰੇਮ ਨਾਲ ਬੈਠ ਜਾਓ ਗੁਰੂ ਦੀ ਹਜ਼ੂਰੀ ਚ ਕਾਹਦੇ ਵਾਸਤੇ ਪਹੁੰਚੇ ਆ ਇੱਥੇ ਆਉਣ ਦਾ ਆਪਣਾ ਲਕਸ਼ ਕੀ ਹੈ ਉਹ ਮਨੁੱਖਾਂ ਦੇ ਪ੍ਰਾਪਤ ਹੋਈ ਹੈ ਤਾਂ 84 ਲੱਖ ਸਰੀਰ ਹੈ ਪਰ ਜਿਹੜਾ ਇਨਸਾਨ ਦਾ ਸਰੀਰ ਹੈ ਨਾ ਇਹ ਗੁਰੂ ਦੀ ਹਜ਼ੂਰੀ ਚ ਆ ਸਕਦਾ ਹੈ ਤਾਂ ਦੂਜਿਆਂ ਵਿਚ ਵੀ ਜੀਵ ਆਤਮਾ ਜਿਹੜਾ ਆਪਣੇ ਅੰਦਰ ਹੈ ਇਹਦਾ ਹੀ ਭਾਈ ਆ ਉਹ ਪਰ ਉਹਨੂੰ ਅਧਿਕਾਰ ਨਹੀਂ ਹੈ ਜਦ ਗੇਟ ਬੰਦ ਹੋ ਜਾਵੇ ਤਾਂ ਅੰਦਰਲਾ ਇਨਸਾਨ ਬਾਹਰ ਨਹੀਂ ਨਿਕਲ ਸਕਦਾ 1.84 ਲੱਖ ਜੂਨ ਦੇ ਗੇਟ ਬੰਦ ਨੇ ਉਹ ਗੁਰੂ ਦੀ ਹਜ਼ੂਰੀ ਚ ਆ ਕੇ ਬੈਠ ਨਹੀਂ ਸਕਦੇ ਇੱਕੋ ਇੱਕ ਇਨਸਾਨ ਜਿਹੜਾ ਗੁਰੂ ਦੀ ਹਜ਼ੂਰੀ ਚ ਆ ਕੇ ਬੈਠ ਸਕਦਾ, ਜੇ ਗੁਰੂ ਦਾ ਜੋ ਉਪਦੇਸ਼ ਆ ਉਸ ਨੂੰ ਸੁਣ ਵੀ ਸਕਦਾ, ਫਿਰ ਜੋ ਉਪਦੇਸ਼ ਸੁਣਿਆ ਉਸ ਨੂੰ ਕਮਾ ਵੀ ਸਕਦਾ। ਕਮਾਈ ਦੀ ਜਿਹੜੀ ਸ਼ਕਤੀ ਹੈ ਮੰਨਣ, ਉਹ ਵੀ ਇਸ ਦੇ ਅੰਦਰ ਸਾ ਸਕਦੀ ਹੈ। ਉਹ ਮੰਨਣ ਸ਼ਕਤੀ ਤੋਂ ਅੱਗੇ ਫਿਰ ਜੋ ਸ਼ਕਤੀ ਕਹਿੰਦੀ ਹੈ ਮੰਨਣ, ਕਿਸੇ ਚੀਜ਼ ਨੂੰ ਮੰਨ ਲੈਣਾ, ਉਸ ਨੂੰ ਫਿਰ ਦੇਖਣ ਦੀ ਕੋਸ਼ਿਸ਼ ਕਰਨੀ। ਜਿੱਦਾਂ ਆਪਾਂ ਗੁਰਬਾਣੀ ਦੇ ਵਿੱਚ ਪੜ੍ਹਦੇ ਹਾਂ ਵੀ ਨਿਰਾਕਾਰ ਵਾਹਿਗੁਰੂ ਹੈ ਕੋਈ, ਤੇ ਉਸ ਨੂੰ ਦੇਖਣ ਦਾ ਕੋਈ ਸਾਧਨ ਕੋਈ ਉਪਾਅ ਕਰਦੇ ਹਾਂ ਉਸ ਨੂੰ, ਤੇ ਉਹ ਦਿਸਦਾ ਕਿਵੇਂ ਹੈ? ਜਦ ਗੁਰੂ ਵਾਲਾ ਬਣੇਗਾ, ਗੁਰੂ ਵਾਲਾ ਬਣ ਕੇ ਫਿਰ ਨਾਮ ਦਾ ਅਭਿਆਸ ਕਰੇਗਾ। ਜਿਹੜੀ ਸੁਰਤਨ ਹੈ ਅਸੀਂ ਜਿਹਨੂੰ ਮਨ ਕਹਿੰਦੇ ਨੇ, ਉਸ ਨੂੰ ਨਾਮ ਦੇ ਨਾਲ ਜੋੜੇਗਾ। ਕਿਉਂ ਜੀ, ਮਨ ਤਾਂ ਸਰੀਰ ਦੇ ਅੰਦਰ ਹੀ ਹੈ, ਹੋਰ ਕਿਹੜੀ ਚੀਜ਼ ਆ ਜਿਹਦੇ ਨਾਲ ਜੁੜਿਆ ਹੋਇਆ? ਬਹੁਤ ਸਵਾਲ ਪੈਦਾ ਕਰਦੇ ਨੇ, ਜਿਗਿਆਸੂ ਹੁੰਦੇ ਨੇ ਜਿਹੜੇ। ਗੁਰੂ ਫਿਰ ਉਹਨਾਂ ਦੇ ਭਰਮਾਂ ਨੂੰ ਦੂਰ ਕਰਦਾ, ਹੋਰ ਨੀ ਕੋਈ ਕਰ ਸਕਦਾ। ਕਹਿਣ ਲੱਗੇ, ਤੇਰੇ ਜਿਹੜੇ ਪੰਜ ਕਰਮ ਇੰਦਰੇ, ਪੰਜ ਗਿਆਨ ਇੰਦਰੇ ਨੇ ਨਾ, ਇਹ ਜਿਹੜਾ ਤੇਰਾ ਮਨ ਉਹਨਾਂ ਨਾਲ ਜੁੜਿਆ ਹੋਇਆ, ਜਿੰਨਾ ਚਿਰ ਮਨ ਇੰਦਰਿਆਂ ਨਾਲ ਜੁੜਿਆ ਰਹੇਗਾ ਨਾਮ ਨਾਲ ਨਹੀਂ ਜੁੜੇਗਾ। ਜਿੰਨਾ ਚਿਰ ਲੋਹਾ ਪਾਸ ਦੇ ਕੋਲ ਪਿਆ ਰਹੇਗਾ ਨਹੀਂ ਨਾਲ ਲੱਗੇਗਾ, ਕਦੇ ਸੋਨਾ ਨਹੀਂ ਬਣੇਗਾ। ਨਾਮ ਤਾਂ ਹਰ ਇੱਕ ਦੇ ਅੰਦਰ ਚੱਲ ਹੈ, ਜਿੰਨੀ ਰੱਬੀ ਸ਼ਕਤੀ ਹੈ ਸਾਰੀ ਇਨਸਾਨ ਦੇ ਦਿਮਾਗ ਵਿੱਚ ਹੈ। ਆਹ ਦੁਨਿਆਵੀ ਪਦਾਰਥ ਵੀ ਦਿਮਾਗ ਚ ਹੀ ਪੈਦਾ ਹੁੰਦੇ ਹੈ ਨਾ। ਆਪਾਂ ਕਹਿੰਦੇ ਹਾਂ ਚੰਬੇ ਦੇ ਨਾਲ, ਬਈ ਫਲਾਣੇ ਦਾ ਬੜਾ ਦਿਮਾਗ ਹੈ, ਉਸ ਨੇ ਇੱਕ ਮਸ਼ੀਨ ਕੱਢੀ, ਉਹ ਕਣਕ ਵੱਢਦੀ ਹੈ, ਦਾਣੇ ਲਹਿਰਾ ਕਰ ਦਿੰਦੀ ਹੈ। ਇਸ ਤਰ੍ਹਾਂ ਦੇ ਨਾਲ ਇਹ ਦਿਮਾਗ ਦਾ ਕੰਮ ਹੈ। ਇਸ ਦੇ ਦਿਮਾਗ ਦੇ ਵਿੱਚ ਸਾਰੀ ਰੱਬੀ ਸ਼ਕਤੀ ਹੈ, ਪਰ ਜਿਹਨੇ ਉਸ ਨੂੰ ਪ੍ਰਗਟ ਕਰ ਦੇਖਣਾ ਉਹ ਇਹਨੂੰ ਮਨ ਕਹਿੰਦੇ ਨੇ, ਉੱਥੇ ਨਹੀਂ ਗਿਆ। ਉਹ ਜਿੰਨਾ ਚਿਰ ਇੰਦਰੀਆਂ ਦੇ ਨਾਲ ਰਹੇਗਾ ਨਾਮ ਨਾਲ ਨਹੀਂ ਜੁੜੇਗਾ। ਨਾਮ ਤਾਂ ਐਂ ਚੱਲਦਾ ਹੁੰਦਾ ਜਿਵੇਂ ਚਸ਼ਮੇ ਚੋਂ ਪਾਣੀ ਨਿਕਲਦਾ ਹੁੰਦਾ। ਪਹਿਲਾਂ ਇਉਂ ਦੱਸੋ, ਆਪਾਂ ਕਦੇ ਚਾਰ ਘੰਟੇ ਮਗਰੋਂ ਵੀ ਸਾਹ ਲਿਆ? ਕੋਈ ਇਹੋ ਜਿਹਾ ਇਨਸਾਨ ਹੈ ਜਿਹੜਾ ਚਾਰ ਘੰਟੇ ਮਗਰੋਂ ਸਾਹ ਲਵੇ? ਨਹੀਂ ਲੱਭੇਗਾ। ਦੇਖ ਲਓ, ਹਮੇਸ਼ਾ ਸਾਹ ਚੱਲਦਾ ਰਹਿੰਦਾ, ਖੜੇਗਾ ਕਦ? ਜਦੋਂ ਦੀ ਤੋਂ ਨਿਕਲ ਜਾਵੇਗਾ। ਇਸੇ ਤਰ੍ਹਾਂ ਜਿਹੜਾ ਨਾਮ ਹੈ ਉਹ ਵੀ ਕਹਿੰਦੇ ਚੱਲਦਾ ਅੰਦਰ, ਉਹ ਵੀ ਜਦ ਖੜੇਗਾ ਜ਼ਿਆਦਾ ਜੋ ਚੇਤਨ ਕਲਾ ਨਿਕਲੇਗੀ। ਗੁਰੂ ਸਾਹਿਬ ਜੀ ਨੇ ਸੁਖਮਨੀ ਸਾਹਿਬ ਦੇ ਵਿੱਚ ਲਿਖਿਆ, ਨਾਨਕ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮੈਂ ਇਸ ਕਾ ਬਸਰਾਮ। ਔਰ ਜਿਹੜਾ ਨਾਮ ਹੈ ਇਸ ਦੇ ਅੰਦਰ ਚੱਲਦਾ, ਉਹ ਜਿਹੜੀ ਪਰਮੇਸ਼ਰ ਦੀ ਵਿਧਾਨ ਹੈ, ਪਰਮੇਸ਼ਰ ਦੀ ਮਰਯਾਦਾ ਨੇ ਜਿਹੜੀ ਕਹਿੰਦੇ, ਉਹ ਇੱਕ ਰਸ ਚੱਲਦੀ ਹੈ। ਆ ਜਿਹੜੇ ਪਦਾਰਥਵਾਦੀ ਦੁਨਿਆਵੀ ਲੋਕ ਨੇ, ਇਹਨਾਂ ਦੀ ਮਰਯਾਦਾ ਦੇ ਵਿੱਚ ਫਰਕ ਪੈ ਜਾਵੇਗਾ। ਜੋ ਰੱਬੀ ਅਸੂਲ ਆ ਉਹਦੇ ਵਿੱਚ ਫਰਕ ਨਹੀਂ ਪਵੇਗਾ। ਫਰਕ ਪਾਉਣ ਵਾਲਾ ਕੋਈ ਜੰਮਿਆ ਹੀ ਨਹੀਂ ਹੈ, ਪਾਵੇਗਾ ਕੌਣ? ਔਰ ਇਸ ਤਰ੍ਹਾਂ ਦੇ ਨਾਲ ਦੱਸਿਆ, ਜਿਹੜਾ ਨਾਮ ਹੈ ਨਾ, ਨਾਮ ਹਮੇਸ਼ਾ ਇਨਸਾਨ ਦੇ ਅੰਦਰ ਚੱਲਦਾ। ਸੁਣਨ ਸ਼ਕਤੀ ਪੈਦਾ ਕਰਨੀ ਆ, ਹੋਈ ਚੀਜ਼ ਕਿੱਥੇ ਹੋ ਰਹੀ ਹੈ ਕਿ ਦੂਰ ਆਪਾਂ ਸੁਣ ਨਹੀਂ ਸਕਦੇ ਇੱਥੋਂ, ਹੁੰਦੀ ਹੈ ਜ਼ਰੂਰ ਉਹ। ਤੇ ਜੇ ਕੋਲ ਚਲੇ ਜਾਈਏ ਉਹਦੇ ਸੁਣਨ ਲੱਗ ਜਾਏਗੀ। ਇਸੇ ਤਰ੍ਹਾਂ ਜਿਹੜਾ ਪਰਮੇਸ਼ਰ ਦਾ ਨਾਮ ਹੈ, ਹਰ ਇੱਕ ਦੇ ਅੰਦਰ ਸਾਰੀ ਸ਼ਕਤੀ ਰੱਬ ਦੀ ਇਸ ਇਨਸਾਨ ਦੇ ਅੰਦਰ ਹੈ। ਜਿਹੜਾ ਸ਼ਕਤੀਆਂ ਦਾ ਸੋਮਾ ਹੈ ਨਾ, ਜਿਹਨੂੰ ਆਪਾਂ ਵਾਹਿਗੁਰੂ ਕਹਿੰਦੇ ਹਾਂ, ਆਪੋ ਆਪਣੇ ਮੰਤਾਂ ਅਨੁਸਾਰ ਉਸਦੇ ਨਾਮ ਰੱਖੇ ਹੋਏ ਨੇ। ਜਿੰਨਾ ਚਿਰ ਕਿਸੇ ਦਾ ਨਾਮ ਨਹੀਂ ਜਾਣਦੇ ਉਸਦੇ ਨਾਲ ਗੱਲਬਾਤ ਨਹੀਂ ਕਰ ਸਕਦੇ। ਜੇ ਹੁਣ ਆਲੋ ਆਲ ਦਾ ਨਾਮ ਹੀ ਨਾ ਆਉਂਦਾ, ਇੱਥੇ ਆਪਾਂ ਕਿਵੇਂ ਆਉਂਦੇ? ਕੌਣ ਲੈ ਕੇ ਆਇਆ ਆਪਾਂ ਨੂੰ? ਆ ਜਿਹੜੇ ਮਕਾਨ ਨੇ ਇਹ ਤਾਂ ਨਹੀਂ ਲੈ ਕੇ ਆਏ ਜਾ ਕੇ, ਨਹੀਂ। ਜੋ ਸਮੁੱਚੇ ਮਕਾਨਾਂ ਦਾ ਨਾਮ ਹੈ ਉਹ ਕੀ ਹੈ? ਉਹ ਆਲੋ ਹੈ। ਇਸੇ ਤਰ੍ਹਾਂ ਹੀ ਜਿਹੜਾ ਵਾਹਿਗੁਰੂ ਹੈ ਨਾ, ਅਨੰਤ ਨਾਮ ਨੇ ਉਸਦੇ। ਆਨ ਮੱਤਾਂ ਵਾਲਿਆਂ ਨੇ ਨਹੀਂ ਲਿਖੇ ਸਾਰੇ ਨਾਮ, ਇਹ ਤਾਂ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਲਿਖੇ ਨੇ ਸਾਰੇ ਨਾਮ। ਕਿਉਂ? ਨਿਰਾਕਾਰ ਦੇ ਵਾਸੀ ਸਨ। ਜਿਹੜਾ ਨਿਰਾਕਾਰ ਦਾ ਵਾਸੀ ਹੋਵੇਗਾ ਉਸਦਾ ਕਿਸੇ ਦੇ ਨਾਲ ਤਫਰਕਾ ਨਹੀਂ ਹੋਵੇਗਾ। ਜੇ ਹੁਣ ਪਰਮੇਸ਼ਰ ਆਪਣੇ ਤੇ ਗੁੱਸੇ ਹੋਏ ਵੇ, ਆਪਾਂ ਨੂੰ ਤਾਂ ਪਿਆ ਨੂੰ ਇਹ ਮਾਰ ਦੇਵੇ, ਸੁੱਤਿਆਂ ਨੂੰ ਨਹੀਂ ਮਾਰਦਾ, ਦਾ ਸੁਭਾਵ ਹੀ ਇਹ ਜਿਹਾ। ਆਪਾਂ ਅਨੇਕਾਂ ਗਲਤੀਆਂ ਕਰਦੇ ਹਾਂ, ਰੱਬ ਆਪਾਂ ਨੂੰ ਦੇਖਦਾ ਫੇਰ ਨੀ ਕੁਛ ਕਹਿੰਦਾ। ਜੇ ਆਪਣੇ ਵਰਗੇ ਹੀ ਹੋਵੇ ਤਾਂ ਰੱਬੇ ਨੀ ਆ, ਹੋਵੇ ਤਾਂ ਆਦਮੀ ਬਣ ਗਿਆ। ਨਹੀਂ, ਰੱਬ ਦਾ ਇੱਕ ਸੁਭਾਵ ਹੈ, ਬਖਸ਼ਿੰਦ ਕਹਿੰਦੇ ਨੇ ਜੀ। ਔਰ ਇਸ ਤਰ੍ਹਾਂ ਦੇ ਨਾਲ ਦੱਸਿਆ ਵੀ ਇਹ ਜਿਹੜਾ ਮਨ ਹੈ ਨਾ, ਮਨ ਜੁੜਨਾ ਨਾਮ ਜੀ ਨੂੰ ਕਿਹਾ ਜਾਂਦਾ। ਨਾਮ ਗੁਰੂ ਘਰ ਦੇ ਵਿੱਚ ਨਾਮ ਦੇ ਚਾਰ ਵਾਹਿਗੁਰੂ ਕਰਕੇ ਉਸ ਨੂੰ ਕਹਿੰਦੇ ਨੇ। ਅੱਖਰਾਂ ਨੂੰ ਵਾਹਿਗੁਰੂ ਨਹੀਂ ਕਹਿੰਦੇ, ਨਹੀਂ, ਜਿਹਦੇ ਅੱਖਰ ਨੇ ਉਸ ਨੂੰ ਵਾਹਿਗੁਰੂ ਕਹਿੰਦੇ। ਉਹ ਨਿਰਾਕਾਰ ਹੈ, ਇਹ ਅੱਖਰਾਂ ਨੇ ਉਸੇ ਨੂੰ ਜਣਾਉਣਾ ਨਾ, ਉਸੇ ਦੇ ਨਾਲ ਮਿਲਾਉਣਾ, ਉਸੇ ਨਾਲ ਗੱਲਬਾਤ ਕਰਾਉਣੀ ਹੈ, ਕਰਾਉਣੀ ਹੈ ਕਿ ਨਹੀਂ? ਜੇ ਨਾਮ ਹੀ ਨਾ ਹੋਵੇ, ਜੇ ਨਾਮ ਹੀ ਨਾ ਹੋਵੇ ਤਾਂ ਨਾਮੀ ਨਾਲ ਗੱਲ ਕਿਵੇਂ ਕਰਾਂਗੇ? ਜੇ ਚਿੱਠੀ ਦੇ ਐਡਰੈਸ ਨਹੀਂ ਹੋਵੇ ਤਾਂ ਐਡਰੈਸੀ ਨਾਲ ਕਿਵੇਂ ਗੱਲਬਾਤ ਕਰਾਂਗੇ? ਉਹਦਾ ਖਾਲੀ ਲਿਫਾਫਾ ਡਾਡਾ ਸਿਰ ਵਿੱਚ ਸਿੱਟ ਦੇਣਗੇ ਚੱਕ ਕੇ, ਨਾਲੇ ਬਹੁਤ ਘੱਟ ਬੋਲਣਗੇ। ਵੀ ਇਹ ਅਕਲ ਹੀ ਨਹੀਂ, ਉੱਥੇ ਲਿਖਿਆ ਹੀ ਨਹੀਂ, ਸਿਰਨਾਮਾ ਹੀ ਨਹੀਂ ਲਿਆ, ਕਿੱਥੇ ਜਾਊਗੀ ਇਹ? ਭਾਵੇਂ ਵਿੱਚ ਉਸਦੇ ਇਹੋ ਲਿਖਿਆ ਹੋਵੇ ਵੀ ਚਿੱਠੀ ਵਾਲੇ ਨੂੰ ਪੰਜ ਪਿੰਡ ਮਿਲ ਜਾਣ, ਪੰਜ ਪਿੰਡ ਤਲ ਮਿਲਣਗੇ, ਵੀ ਐਡਰੈਸ ਹੋਊਗਾ ਉੱਤੇ। ਜੇ ਐਡਰੈਸ ਹੀ ਨਹੀਂ, ਪਿੰਡ ਕੌਣ ਦੇਊਗਾ? ਪਰ ਜਾਊਗੀ ਕਿੱਥੇ ਚਿੱਠੀ ਉਹ? ਆ ਇਸ ਤਰ੍ਹਾਂ ਦੇ ਨਾਲ ਜਿਹੜਾ ਨਾਮ ਹੈ ਨਾ, ਨਾਮ ਇਹ ਕਹਿੰਦੇ ਨਾਮੀ ਕੋਲ ਲੈ ਜਾਂਦਾ, ਯਾਨੀ ਨਾਮ ਨਾਮੀ ਨਾਲ ਗੱਲਬਾਤ ਕਰਾਉਂਦਾ। ਔਰ ਇਸ ਤਰ੍ਹਾਂ ਦੇ ਨਾਲ ਗੁਰੂ ਘਰ ਦੇ ਵਿੱਚ ਨਾਮ ਹੈ ਵਾਹਿਗੁਰੂ, ਅਨੰਤ ਨਾਮ ਨੇ ਤਾਂ ਉਸਦੇ ਪਰਮੇਸ਼ਰ ਦੇ ਆਪੋ ਆਪਣੇ ਮੱਤਾਂ ਵਾਲਿਆਂ ਨੇ ਰੱਖੇ ਹੋਏ ਨੇ। ਜਿਹੜਾ ਨਿਰਾਕਾਰ ਹੈ ਉਹਦਾ ਨਾਂ ਕੋਈ ਨਹੀਂ ਹੈ, ਦੇਖ ਲਓ ਉਹਦਾ ਕੋਈ ਨਾਂ ਨਹੀਂ ਹੈ, ਨਹੀਂ। ਜਾਓ ਕਿਸੇ ਦੇ ਵਿੱਚ ਆ ਕੇ ਪ੍ਰਗਟ ਹੁੰਦਾ ਨਾ, ਜਾਂ ਸਰਗੁਣ ਸਰੀਰ ਧਾਰ ਲੈਂਦਾ, ਫਿਰ ਉਹ ਆਪਣਾ ਨਾਮ ਦੱਸਦਾ ਹੁੰਦਾ ਬਈ ਮੇਰਾ ਨਾਮ, ਮੇਰਾ ਸਰੂਪ ਤਾਂ ਨਿਰਾਕਾਰ ਹੈ। ਕਲੀ ਤਾਂ ਮਹਾਰਾਜ ਜੀ ਲਿਖਿਆ, ਜੋ ਹਮਕੋ ਪਰਮੇਸ਼ਰ ਉਚਰਾ ਸੋ ਨਰਕ ਕੁੰਡ ਮੈਂ ਪਰ ਹੈ। ਤਾਂ ਫਿਰ ਆਪਾਂ ਸਾਰੇ ਨਰਕਾਂ ਨੂੰ ਹੀ ਜਾਵਾਂਗੇ ਹੁਣ? ਨਹੀਂ, ਇਹ ਵਿਅੰਗ ਵਚਨ ਹੈ, ਇਸ ਨੂੰ ਕੋਈ ਸਮਝ ਨਹੀਂ ਸਕਦਾ। ਉਹ ਜਿਹੜੇ ਲੋਕ ਨੇ ਇੱਧਰ ਉੱਧਰ ਫਿਰੀ ਜਾਂਦੇ ਸਨ ਉਹਨਾਂ ਨੂੰ ਹਟਾਉਣ ਵਾਸਤੇ ਕੋਈ ਪਿੱਪਲਾਂ ਦੇ ਆਲੇ ਦੁਆਲੇ ਗੇੜੇ ਦਿੰਦਾ ਸੀ, ਕੋਈ ਮਠਾਂ ਦੇ ਆਲੇ ਦੁਆਲੇ ਗੇੜੇ ਨਹੀਂ ਜਾਂਦਾ ਸੀ, ਕੋਈ ਕਿਸੇ ਦੇ ਆਲੇ ਕੋਟੂ ਵਾਲੇ ਉੱਤੇ ਹੀ। ਇਸ ਤਰ੍ਹਾਂ ਤਾਂ ਫਿਰ ਕਲਗੀ ਧਰਮ ਮਹਾਰਾਜ ਨੇ ਕਿਹਾ ਵੀ ਇਹ ਗੱਲ ਨਹੀਂ ਹੈ। ਹਾਂ, ਜਿਹੜਾ ਨਿਰਾਕਾਰ ਵਾਹਿਗੁਰੂ ਹੈ ਸਦੀਵੀ ਢਾਲ ਉਹੀ, ਇਹ ਜਿਹੜਾ ਸਰੀਰ ਹੈ ਤਾਂ ਕੁਛ ਅਰਸੇ ਵਾਸਤੇ ਕੋਈ ਡਿਊਟੀ ਕਰਨ ਆਉਂਦਾ ਹੁੰਦਾ, ਡਿਊਟੀ ਹਮੇਸ਼ਾ ਨਹੀਂ ਰਹੇਗਾ। ਹਮੇਸ਼ਾ ਕੌਣ ਰਹੇਗਾ? ਨਿਰਾਕਾਰ। ਕਲਗੀਧਰ ਮਹਾਰਾਜ ਹੈ ਸਾਡਾ ਹਮੇਸ਼ਾ ਰਹਿਣ ਵਾਲਾ ਸਰੂਪ ਤਾਂ ਨਿਰਾਕਾਰ ਹੈ ਭਾਈ। ਇਹ ਤਾਂ ਸਾਡੀ ਡਿਊਟੀ ਹੈ, ਅਸੀਂ ਭਾਵ ਨੂੰ ਦੂਰ ਕਰਨ ਵਾਸਤੇ ਆਏ ਹੋਏ ਹਾਂ। ਇਸ ਤਰ੍ਹਾਂ ਦੇ ਨਾਲ ਜਿਹੜਾ ਮਨ ਹੈ ਇਸ ਨੂੰ ਸ਼ਬਦ ਦੇ ਨਾਲ ਜੋੜਨਾ, ਜਿਹੜੇ ਪਦਾਰਥ ਨਾਲ ਜੁੜਿਆ ਹੋਇਆ ਆਪਣਾ, ਹੁਣ ਪੁੱਤਰਾਂ ਧੀਆਂ ਨਾਲ ਵੀ ਜੁੜਿਆ ਹੋਇਆ, ਬਹੁਤ ਕੁਛ ਹੈ ਦੁਨੀਆਂ ਦੇ ਵਿੱਚ। ਜਿੰਨਾ ਚਿਰ ਇਹ ਨਾਮ ਨੂੰ ਨਹੀਂ ਜੁੜਦਾ, ਜਿੰਨਾ ਚਿਰ ਲਿਫਾਫੇ ਤੇ ਟਰਾਇਸ ਨਹੀਂ ਲਿਖਿਆ ਜਾਂਦਾ, ਕਦੇ ਇੱਕ ਫੁੱਟੀ ਕੌਡੀ ਵੀ ਨਹੀਂ ਹੈ ਲਿਫਾਫੇ ਦੀ, ਪਾਉਣ ਵਿੱਚ 7 ਕਰੋੜ ਦਾ ਚੇਕ ਪਾਇਆ ਹੋਵੇ ਉਹਦੇ ਵਿੱਚ ਬੇਅਰਥ। ਜਿਹਨੂੰ ਮਿਲਣਾ ਨਹੀਂ ਮਿਲੇਗਾ, ਮਿਲਣ ਦਾ ਵਸੀਲਾ ਕੀ ਹੈ? ਡਰੈਸ। ਦੇਖੋ ਪਰਮੇਸ਼ਰ ਕਿਤਨਾ ਸ਼ਕਤੀਸ਼ਾਲੀ ਹੈ, ਸਾਰੀ ਦੁਨੀਆਂ ਦਾ ਕਰਤਾ, ਸਾਰੀ ਦੁਨੀਆਂ ਦੇ ਅੰਦਰ ਹੈ, ਸਾਰੀ ਦੁਨੀਆਂ ਉਹਦੇ ਅੰਦਰ ਹੈ, ਬੜਦਾ ਹੋ ਰੂਪ ਹੋ ਕੇ ਫੈਲਿਆ ਹੋਇਆ ਸਾਰੇ। ਔਰ ਇਸ ਤਰ੍ਹਾਂ ਦੇ ਨਾਲ ਨਾਮ ਦੁਆਰਾ ਫਿਰ ਇਹ ਆ ਸੂਖਮ ਸਰੀਰ ਆ ਸਥੂਲ, ਸਾਰੇ ਜਿਹੜੇ ਇੰਦਰੀ ਨੇ ਵੀ ਸਥੂਲ ਨੇ, ਪਰ ਨਾਮ ਸਥੂਲ ਨਹੀਂ ਹੈ, ਜਿਹੜੀ ਬਾਣੀ ਸਥੂਲ ਨਹੀਂ ਹੈ, ਇਹ ਸੂਖਮ ਹੈ। ਜਦ ਇਹ ਨਾਮ ਨਾਲ ਜੁੜੇਗਾ ਨਾ ਮਨ ਜਿਹੜਾ ਹੁਣ ਸਥੂਲ ਹੋਇਆ ਹੋਇਆ ਹੈ, ਮਨ ਵੀ ਸੂਖਮ ਹੀ। ਜੇ ਮਨ ਸਥੂਲ ਹੋਵੇ ਆਪਾਂ ਤਾਂ ਬੰਨ ਲਈਏ ਉਹਨੂੰ ਫੜ ਕੇ, ਜਿਵੇਂ ਆਪਾਂ ਡੰਗਰ ਬੰਨ ਲੈਂਦੇ ਹਾਂ। ਸੂਖਮ ਚਰੀ ਚੀਜ਼ ਦਾ ਸਰੂਪ ਨਹੀਂ ਹੁੰਦਾ ਹੈ, ਸ਼ਕਤੀ ਹੁੰਦੀ ਹੈ, ਇਹਨੂੰ ਸਪੂਰਨ ਸ਼ਕਤੀ ਕਹਿੰਦੇ ਨੇ। ਦੇਖ ਲਓ ਸਪੂਰਨ ਸ਼ਕਤੀ ਕਿਵੇਂ ਖੂਨ ਕਰਾਉਂਦੀ ਹੈ, ਦੇਖ ਲਓ ਕਿਵੇਂ ਦੁਨੀਆਂ ਦਾ ਇਹ ਸੱਤਿਆਨਾਸ ਕਰਦੀ ਹੈ, ਮਨੇ ਹੀ ਕਰਦਾ। ਮਨੇ ਹੀ ਕਹਿੰਦਾ ਨਾ ਵੀ ਫਲਾਨਿਆਂ ਨੂੰ ਮਾਰ ਦਿਓ। ਔਰ ਇਸ ਤਰ੍ਹਾਂ ਦੇ ਨਾਲ ਜਿਹੜਾ ਮਨ ਹੈ ਇਹਦਾ ਵੀ ਕੋਈ ਸਰੂਪ ਨਹੀਂ ਹੈ, ਇਹ ਰਹਿੰਦਾ ਸਰੀਰ ਦੇ ਵਿੱਚ, ਇਹ ਸਰੀਰ ਨੂੰ ਫਿਰ ਅੱਗੇ ਹਿਲਾਉਂਦਾ, ਸਰੀਰ ਦੁਆਰਾ ਫਿਰ ਕਰਤੱਵ ਹੁੰਦਾ, ਸਰੀਰ ਦੁਆਰਾ ਹੀ ਇਸਨੇ ਪਰਮੇਸ਼ਰ ਨੂੰ ਮਿਲਣਾ। ਸੂਖਮਾ ਨਾਮ, ਸੂਖਮ ਨਾਮ ਦੇ ਵਿੱਚ ਸੂਖਮ ਮਨ ਨੇ ਜੁੜਨਾ, ਅਸਥੂਲ ਮਨ ਨਹੀਂ ਜੁੜੇਗਾ ਕਦੇ ਵੀ। ਜੈਸੇ ਲਿਖਿਆ ਗੁਰਬਾਣੀ ਦੇ ਵਿੱਚ ਕਬੀਰ ਸਾਹਿਬ ਜੀ ਨੇ, ਕਬੀਰ ਮੁਕਤ ਦੁਆਰਾ ਸੰਕਰ, ਸੰਕਰ ਨਾਮ ਹੈ ਭੀੜੀ ਚੀਜ਼ ਦਾ, ਰਾਈ ਦਸਵੇਂ ਭਾਏ ਮਨ ਤੋਂ ਮੰਗਲ ਹੋ ਰਹੇ ਹੋ, ਨਿਖਸੋ ਕਿਉਂ ਕਰ ਜਾਏ। ਮਾਨਵਾ ਹਾਥੀ ਜਿਹੜਾ ਉਹ ਜਿੱਥੋਂ ਦੀ ਇਹਨੇ ਜਾਣਾ ਨਾ ਪਰਮੇਸ਼ਰ ਦੇ ਦੇਸ਼ ਨੂੰ, ਉਹ ਰਾਹ ਹੈ ਜਿਹੜਾ ਉਹ ਆ ਰਾਈ ਦੇ ਦਸਵੇਂ ਹਿੱਸੇ ਜਿੰਨਾ, ਇਹ ਤਾਂ ਰੇਸ਼ੋ ਹੈ ਸਮਝਾਉਣ ਵਾਸਤੇ ਹੈ, ਉਹਦਾ ਇਹ ਤੋਂ ਵੀ ਬਹੁਤ ਬਰੀਕ ਹੈ। ਸਾਇੰਸ ਵਾਲਿਆਂ ਨੇ ਮੰਨਿਆ ਵੀ ਜਿੰਨੀ ਸੂਖਮ ਚੀਜ਼ ਉਨੀ ਤਾਕਤ ਜ਼ਿਆਦਾ ਹੋਊਗੀ ਉਹਦੇ 'ਚ, ਪਰ ਸੂਖਮ ਚੀਜ਼ ਨੂੰ ਫੜਨਾ ਬੜਾ ਔਖਾ ਹੈ। ਹੁਣ ਸਾਇੰਸ ਵਾਲਿਆਂ ਨੇ ਸਾਧਨ ਬਣਾ ਲਏ, ਮਸ਼ੀਨਾਂ ਬਣਾ ਲਈਆਂ, ਔਰ ਪਰਾ ਜਾ ਸੂਖਮ ਚੀਜ਼ ਨੂੰ ਫੜਦੇ ਨੇ ਉਹਨਾਂ ਦੇ ਨਾਲ। ਔਰ ਇਸ ਤਰ੍ਹਾਂ ਦੇ ਨਾਲ ਦੱਸਿਆ ਵੀ ਬਹੁਤ ਸੂਖਮ ਚੀਜ਼ ਆ ਉਹ ਲਖਣਾ, ਉੱਥੋਂ ਦੀ ਸ਼ਬਦ ਨੇ, ਜੇ ਤਾਂ ਸ਼ਬਦ ਦੇ ਨਾਲ ਮਨ ਜੁੜਿਆ ਹੋਵੇਗਾ ਤਾਂ ਮਨ ਵੀ ਲੱਗ ਜਾਏਗਾ, ਨਹੀਂ ਨਹੀਂ ਲੱਗ ਸਕਦਾ, ਬਸ ਨਹੀਂ ਲੱਗ ਸਕਦਾ। ਭਾਰਾ ਕੀ ਹੈ? ਇਹਦਾ ਭਾਰਾਪਣ ਕੀ ਹੈ? ਭਾਰਾਪਣ ਫੁਰਨੇ ਹੈ, ਜੇ ਆਪਾਂ ਨਹਾ ਕੇ ਬੈਠ ਗਏ ਫਿਰ ਹੀ ਲਾਗੇੜੀਆਂ ਹੁੰਦੀਆਂ ਹੁੰਦੀਆਂ ਨੇ,
ਨਾਮ ਉਹਨੇ ਇੱਕ ਦੂਜੇ ਚਲੇ ਜਾਂਦੇ ਨੇ, ਨਾਮ ਹੈ ਜਿਹੜਾ ਉਹਦਾ ਪਤਾ ਹੀ ਨਹੀਂ ਸੌ ਜਾਂਦਾ ਜਾ ਕੇ ਨਾਮ ਤਾਂ, ਫਿਰ ਉੱਥੇ ਚੱਲਦਾ ਕੀ ਹੁੰਦਾ, ਚੱਲਦੀਆਂ ਨੇ ਨਾ ਫਿਲਮਾਂ, ਨੱਚਦੀਆਂ ਨੇ ਨਾ ਬੁੜੀਆਂ ਉੱਥੇ, ਦੱਸੋ ਫਿਰ ਕਿਵੇਂ ਕੀ ਕਰੂਗਾ ਕੋਈ, ਕਿਸ ਤਰ੍ਹਾਂ ਵੀ ਉਸ ਗਲੀ ਨੂੰ ਦੇਖੇਗਾ, ਕਿਵੇਂ ਉੱਧਰ ਨੂੰ ਜਾਵੇਗਾ। ਆਹ ਤਿੰਨ ਹਿੱਸਿਆਂ ਦੇ ਵਿੱਚ ਬੋਲੋ ਜੀ, ਨਾਲ ਇੱਥੇ ਜਨਮ ਹੋਇਆ ਨਾ ਇਸ ਪਿੰਡ ਦੇ ਵਿੱਚ, ਇਹ ਤੁਸੀਂ ਇਹ ਨਾ ਸਮਝੋ ਵੀ ਇਹ ਜਿਹੜੇ ਤੱਤਵ ਤੇ ਬ੍ਰਹਮ ਗਿਆਨੀ ਮਹਾਤਮਾ ਵੀ ਵੈਸੇ ਹੀ ਹੁੰਦੇ ਨੇ, ਨਹੀਂ, ਉਹਨਾਂ ਦੀ ਕਰਨੀ ਦਾ ਤੁਹਾਨੂੰ ਜਦ ਪਤਾ ਲੱਗੂ ਜਦ ਤੁਸੀਂ ਪ੍ਰਲੋਕ ਚ ਜਾਓਗੇ, ਪ੍ਰਲੋਕ ਦੇ ਵਿੱਚ ਵੀ ਕਚਹਿਰੀਆਂ ਜਿਵੇਂ ਇੱਥੇ ਕਚਹਿਰੀਆਂ ਨੇ, ਦੇਖ ਤੁਹਾਨੂੰ ਹਾਕ ਪਵੇਗੀ, ਹਾਕ ਪਵੇਗੀ ਤੁਹਾਨੂੰ ਉੱਥੇ, ਪਰ ਸਰੀਰ ਨੂੰ ਨਹੀਂ ਪੈਣੀ ਹੈ, ਨਹੀਂ ਵਿੱਚ ਜਿਹੜਾ ਜੀਵ ਆਤਮਾ। ਤਿੰਨ ਹਿੱਸਿਆਂ ਦੇ ਵਿੱਚ ਬੋਲਿਓ, ਇਹ ਤਾਂ ਬਹੁਤੀਆਂ ਸੂਖੋਂ ਗੱਲਾਂ ਨੇ, ਉਹਨਾਂ ਨੇ ਸਾਨੂੰ ਸੁਣਾਈਆਂ ਹੋਈਆਂ ਨੇ, ਅਸੀਂ ਕਿਹੜਾ ਕੋਈ ਪੜ੍ਹੇ ਹੋਏ ਹਾਂ, ਆਹ ਇਸ ਤਰ੍ਹਾਂ ਉਹਨਾਂ ਨੇ ਕਿੱਥੋਂ ਪੈਦਾ ਕਰੀਆਂ ਸੀ, ਇਹ ਉਹਨਾਂ ਨੇ ਰੀਤ ਸਾਹਿਬ ਵਾਲੇ ਸੰਤ ਮਹਾਰਾਜ ਦੀ ਕਿਰਪਾ ਦੁਆਰਾ ਹੋਇਆ ਹੋਇਆ। ਤੁਸੀਂ ਸਾਰੇ ਫੁਰਨੇ ਛੱਡ ਕੇ ਦੇਖ ਦਿਓ, ਕੋਈ ਨੀ ਤੁਹਾਨੂੰ ਉੱਠ ਕੇ ਜਾਏਗਾ, ਫਿਰ ਤੁਸੀਂ ਫੁਰਨੇ ਛੱਡੋ, ਇੱਥੋਂ ਫੁਰਨੇ ਛੱਡ ਦਿਓ, ਦਿਲ ਸ਼ਰੀਰ ਦਾ ਫੁਰਨਾ ਨਾ ਕਰੋ, ਰੱਥ ਨੂੰ ਇੱਥੋਂ ਕੋਈ ਲਿਜਾ ਨਹੀਂ ਸਕਦਾ, ਜਾਣਾ ਤੁਸੀਂ ਕੀ ਚਲੇ ਜਾਓਗੇ, ਫੁਰਨਾ ਲਿਜਾਓ, ਉਹਦਾ ਹੁਣੇ ਸਾੜਦਾ, ਬਿਠਾਲਦਾ ਕਿ ਨਹੀਂ, ਹੁਣੇ ਹੁਣੀ ਮਾਰਦਾ ਹੋਜਾ ਅੰਦਰੋਂ, ਚੱਲ ਕਹਿੰਦਾ ਚੱਲੀਏ ਟੋਕਾ ਵੀ ਕਰਨਾ, ਟੋਕਾ ਕਰਨਾ ਕਹਿੰਦਾ, ਉਹ ਇਸ ਤਰ੍ਹਾਂ ਦੇ ਨਾਲ ਮਨ ਹੈ ਜਿਹੜਾ ਇਤਨਾ ਭਾਰਾ ਹੋ ਗਿਆ, ਭਾਰਾ ਪਾਣੀ ਫੁਰਨੇ ਨੇ ਜਿਹੜੇ ਉਹ ਭਾਰਾ ਪਾਣਾ ਹੈ। ਤਿੰਨ ਹਿੱਸਿਆਂ ਦੇ ਵਿੱਚ ਬੋਲਿਓ, ਆਪਾਂ ਵਿਚਾਰ ਸਾਂਝੀ ਜੀ ਰੱਖਾਂਗੇ ਗੁਰੂ ਔਰ ਸਿੱਖ ਦੀ, ਗੁਰੂ ਔਰ ਸਿੱਖ ਦਾ ਬਹੁਤ ਵੱਡਾ ਇੱਕ ਸਾਂਝ ਹੈ, ਗੁਰਮੁਖ ਰਹਿਮਾ ਮਹਿਮਾ ਹੀ ਹੁੰਦਾ, ਆਹ ਕਿਤੇ ਗੁਰੂ ਆ ਜਾਂਦਾ ਕਿਤੇ ਸਿੱਖ ਆ ਜਾਂਦਾ, ਪਹਿਲਾਂ ਗੁਰੂ ਆਉਂਦਾ ਫਿਰ ਸਿੱਖ ਆ ਜਾਂਦਾ, ਮਗਰ ਪਹਿਲਾਂ ਪਿਤਾ ਆਉਂਦਾ ਫਿਰ ਪੁੱਤਰ ਆ ਜਾਂਦਾ ਅੱਗੇ, ਆਹ ਇਸ ਤਰ੍ਹਾਂ ਨਾਲ ਜਥਾ ਬੋਲੇਗਾ ਫਿਰ ਸਾਰੇ ਭਾਈ ਬੋਲਿਓ, ਇਹ ਸਾਰੀਆਂ ਬੀਬੀਆਂ ਲੱਜ ਵੱਜ ਕੇ ਬੋਲਿਓ, ਲੱਗੂ ਫੁਰਨਾ ਛੱਡ ਕੇ ਦੇਖ ਲਓ, ਤੁਹਾਨੂੰ ਪਤਾ ਨਹੀਂ ਲੱਗਣਾ ਚੱਲ ਹੈ ਜੀ ਜਾਂ ਨਹੀਂ, ਪਰ ਉਹ ਬਰਿਆ ਲੈ ਦੇਖੋ ਤਾਂ ਨਹੀਂ ਛੱਡ ਕੇ, ਪਰ ਛੱਡ ਨਹੀਂ ਹੁਣ ਬੜਾ ਮੁਸ਼ਕਿਲ
ਬਾਣੀ ਹੈ ਕਬੀਰ ਸਾਹਿਬ ਜੀ ਦੀ। ਕਬੀਰ ਸਾਹਿਬ ਜੀ ਹੋਏ ਨੇ ਜਲਾਹੇ, ਜਦ ਉਹਨਾਂ ਨੂੰ ਮਨੁੱਖਾ ਦੀ ਕਦਰ ਦਾ ਪਤਾ ਲੱਗਿਆ ਵੀ ਕਾਹਦੇ ਵਾਸਤੇ ਮਿਲੀ ਹੈ। ਆਪਾਂ ਤਾਂ ਕਦਰ ਕਰਦੇ ਹਾਂ ਨਾ ਨਿਆਣਿਆਂ ਦੀ, ਨਹੀਂ ਕਦਰ ਤਾਂ ਮਨੁੱਖਾ ਦੀ ਕਰਨੀ ਆ ਵੀ ਕਾਹਦੇ ਵਾਸਤੇ ਮਿਲੀ ਹੈ। ਇਹ ਵਿਚਾਰਾ ਗਰੀਬ ਜਲਾਹਾ ਤਾਂ ਫਿਰ ਉਹ ਪਰਮੇਸ਼ਰ ਦੀ ਬੰਦਗੀ ਕਰਨ ਲੱਗ ਗਿਆ। ਮੁਰਸ਼ਦ ਦਾ ਕੋਈ ਨਹੀਂ ਹੈ, ਇਹਨੂੰ ਆਪਾਂ ਗੁਰੂ ਕਹਿੰਦੇ, ਪੀਰ ਵੀ ਕਿਹਾ ਜਾਂਦਾ ਇਸਨੂੰ, ਕਈ ਨਾਵਾਂ ਦੁਆਰਾ ਪੁਕਾਰਿਆ ਜਾਂਦਾ। ਤਾਂ ਫਿਰ ਤੀਜਾ ਸ਼ੌਂਕ, ਰੱਬ ਹੈ ਸਰਵਗ, ਜੋ ਤੂੰ ਮਨ ਦੇ ਵਿੱਚ ਨਹੀਂ ਬੈਠਾ ਰੱਬ ਜਾਣਦਾ ਤੇਰੀ, ਜਾਣਦੇ ਤਾਂ ਤਰਕਾਲੀ ਵੀ ਹੁੰਦੇ ਹਨ। ਸਾਡੀ ਸੰਪਰਤਾ ਸਾਰੀ ਤਰਕਾਲੀ ਮਹਾਂਪੁਰਸ਼ਾਂ ਦੀ ਹੋਈ ਹੈ, ਲੈ ਕੇ ਭਾਈ ਦਇਆ ਸਿੰਘ ਤੋਂ। ਤਰਕਾਲੀ ਇੱਕ ਤਾਂ ਕਹਿੰਦਾ ਨਾ ਉਹੀ ਦੱਸ ਦੇਣਾ ਅਗਲੇ ਨੂੰ ਅਨੁਮਾਨ ਜਿਹਾ ਲਾ ਕੇ ਵੀ ਆਹ ਇਹ ਤਰਕਾਲਪਣਾ ਨਹੀਂ ਹੈ, ਇਹਦਾ ਟੋਬੇ ਚਿੱਟਵਾ ਨਹੀਂ। ਤਰਕਾਲੀ ਦਾ ਇਹਨੂੰ ਸਹੀ ਗੱਲ ਦੱਸਦਾ ਹੁੰਦਾ ਜਿਹੜਾ ਤਰਕਾਲੀ ਹੁੰਦਾ। ਜੈਸੇ ਵਾਲਮੀਕ ਬਟਵਾਰਾ ਸੀ ਇੱਕ ਰਹਿਜਲ ਡਾਕੂ, ਜਿਹਨੂੰ ਅੱਜ ਕੱਲ੍ਹ ਮੱਝ ਵੀ ਕਿਹਾ ਜਾਂਦਾ, ਉਹ ਟਾਈਮ ਦੇ ਚੂੜੇ ਕਹਿ ਦਿੰਦੇ ਸੀ, ਅੱਜ ਕੱਲ੍ਹ ਨਹੀਂ ਚੂੜਾ ਕੋਈ, ਮੱਝ ਵੀ ਕਹਿੰਦੇ ਨੇ। ਜਿਹੜਾ ਜਵਾਨਾ ਹੋਈ ਆਵਾਜ਼ ਆਉਂਦੀ ਹੈ, ਉਹ ਦੇਖ ਲਓ ਡਾਕੂ ਸੀਗਾ ਤੇ ਉਹਨੂੰ ਮਹਾਂਪੁਰਸ਼ਾਂ ਦੀ ਸੰਗਤ ਹੋ ਗਈ। ਗੁਰੂ ਕਿਹੜਾ ਨਹੀਂ ਹੋਈ, ਮੰਗਤਿਆਂ ਦੀ ਨਹੀਂ ਹੋਈ ਹੈ, ਇੱਕ ਮੰਗਤੇ ਵੀ ਹੁੰਦੇ ਨੇ ਸਾਧ, ਫੇਰ ਫੇਰ ਕਰਕੇ ਇੱਧਰ ਉੱਧਰ ਕਰਕੇ ਦੁਨੀਆਂ ਤੋਂ ਪੈਸੇ ਮੰਗ ਲੈਣੇ ਜਾਂ ਹੋਰ ਲੀਰਾਂ ਲੂਰਾਂ ਮੰਗ ਲੈਣੀਆਂ, ਹੋਰ ਕੀ ਆ ਉੱਥੇ, ਜ਼ਮੀਨ ਜ਼ਮੂਨ ਲੈ ਲੈਣੀ। ਦੱਸੋ ਇਹ ਕੋਈ ਮਹਾਤਮਾ ਤਾਂ ਹੀ ਹੈ? ਜਿਹੜਾ ਮਹਾਤਮਾ ਹੁੰਦਾ ਹੈ ਉਹਦੇ ਤਾਂ ਕਹਿੰਦੇ ਰੱਬ ਦੀ ਸ਼ਕਤੀ ਸਾਰੀ ਪਰਿਕਰਮਾ ਕਰਦੀ ਹੈ ਉਹਦੇ ਆਲੇ ਦੁਆਲੇ। ਕਿਉਂ ਕਰਦੀ ਹੈ ਜੀ ਉਹਦੇ ਆਲੇ ਦੁਆਲੇ, ਸਾਡੇ ਨਹੀਂ ਕਰਦੀ। ਉਸਨੇ ਰੱਬ ਨੂੰ ਅੰਦਰ ਸਾਖਿਆਤ ਕਰ ਲਿਆ, ਹੈ ਤਾਂ ਆਪਣੇ ਅੰਦਰ ਵੀ ਰੱਬ ਦੱਸਿਆ ਨਾ। ਭੋਗੀ ਰਿਦੇ ਉਦਾਸ, ਜੋਗੀ ਰਿਦੇ ਪ੍ਰਕਾਸ਼, ਉਹਨੇ ਦੇਖ ਲਿਆ, ਸਭ ਕੁਛ ਦੇਖ ਲਿਆ ਜੋਗ ਸਾਹਿਬ। ਔਰ ਇਸ ਤਰ੍ਹਾਂ ਦੇ ਨਾਲ ਠੀਕਾ ਲੁਟੇਰਾ ਮਾਰਨਾ ਲੋਕਾਂ ਨੂੰ, ਆਪਣੇ ਬੱਚੇ ਪਾਲਦਾ ਸੀ। ਕੁਦਰਤੀ ਸਬਤ ਰਿਸ਼ੀ ਆ ਗਏ, ਅੱਗੇ ਬਹੁਤ ਰਿਸ਼ੀ ਫਿਰਦੇ ਹੁੰਦੇ ਸਨ, ਜਿਵੇਂ ਅੱਜ ਕੱਲ੍ਹ ਗੁਰਸਿੱਖ ਸੰਪਰਕਾਂ ਪੜਾਉਂਦੇ ਨੇ, ਨਾਲੇ ਆਪਣਾ ਕਥਾ ਵਾਰਤਾ ਕਰਦੇ ਨੇ, ਕੀਰਤਨ ਵੀ ਕਰਦੇ। ਜੈਸਾ ਜਵਾਨਾਂ ਵੈਸੀ ਬਹੁਲਤਾ ਹੁੰਦੀ ਹੈ। ਉਸ ਟਾਈਮ ਵਿੱਚ ਮਹਾਤਮਾ ਬਹੁਤੇ ਹੁੰਦੇ ਸੀ, ਤਾਂ ਹੀ ਪੰਜਵੇਂ ਪਾਤਸ਼ਾਹ ਮਹਾਰਾਜ ਨੇ ਬਾਣੀ ਲਈ ਬਹੁਤੇ ਸਾਧੂਆਂ ਦਾ ਨਾਮ ਲਿਖਿਆ ਹੋਇਆ ਹੈ, ਤਾਂ ਸਿੱਖ ਵੀ ਪਰ ਮਹਾਤਮਾ ਸਾਧੂਆਂ ਦਾ ਜ਼ਿਆਦਾ ਲਿਖਿਆ ਹੋਇਆ। ਸਾਰੀ ਸੁਖਮਨੀ ਸਾਧੂਆਂ ਦੀ ਹੋਈ ਹੈ, ਬਸ ਪੜ੍ਹ ਲਿਆ ਕਰੋ। ਪਰ ਸਾਧੂ ਉਹ ਨਹੀਂ ਜਿਹੜਾ ਮੰਗਤਾ ਹੁੰਦਾ, ਨਹੀਂ ਸਾਧੂ ਉਹ ਹੁੰਦਾ ਜਿਹੜਾ ਦਾਤਾ ਹੋਵੇ। ਮੰਗਤਾ ਸਾਧੂ ਨਹੀਂ ਹੋਵੇਗਾ, ਪਰ ਉਹ ਪ੍ਰੇਮ ਨਾਲ, ਇੰਨੀ ਆਪਣੀ ਬੁੱਧੀ ਨਹੀਂ ਹੈ, ਆਪਣੀ ਵਡਿਆਈ ਕਰਦੇ ਨੇ ਆਪਾਂ ਚਾਹਣ ਜਾਂਦੇ, ਪਰ ਉਹ ਪ੍ਰੇਮ ਨਾਲ ਹੋਰ ਸੰਤਨ ਬਿਨ ਅਵਰ ਨਾ ਦਾਤਾ ਵੀ ਆ ਜੋ ਜੋ ਸ਼ਰਨ ਪਰੇ ਸਾਧੂ ਕੀ ਸੋ ਪਾਰ ਗ੍ਰਾਮੀ ਕੀ ਆ। ਔਰ ਇਸ ਤਰ੍ਹਾਂ ਦੇ ਨਾਲ ਇੱਥੇ ਸ਼ੰਕਾ ਪੈਦਾ ਹੋ ਗਿਆ ਜੀ, ਸਾਧੂ ਤਾਂ ਫਕੀਰ ਹੁੰਦੇ ਹਨ, ਉਹ ਕੀ ਦਾਨ ਕਰ ਦੇਣਗੇ, ਉਹਨਾਂ ਕੋਲ ਕਿਹੜੇ ਉਹਨਾਂ ਦੀਆਂ ਬੱਸਾਂ ਚੱਲਦੀਆਂ ਨੇ। ਇਹ ਤਾਂ ਅਮੀਰ ਲੋਕ ਦਾਨ ਕਰ ਸਕਦੇ ਨੇ ਜਾਂ ਰਾਜੇ ਲੋਕ ਦਾਨ ਕਰ ਸਕਦੇ ਨੇ। ਜੈਸੇ ਜਹਾਂਗੀਰ ਬਾਦਸ਼ਾਹ, ਛੇਵਾਂ ਗੁਰੂ ਗੁਰੂ ਹਰਗੋਬਿੰਦ ਮਹਾਰਾਜ ਜੀ, ਮੀਰੀ ਪੀਰੀ ਦੇ ਮਾਲਕ, ਜਹਾਂਗੀਰ ਬਾਦਸ਼ਾਹ ਦੇ ਨਾਲ ਦਿੱਲੀਓਂ ਆਗਰੇ ਨੂੰ ਜਾ ਰਹੇ ਨੇ। ਦਾਨ ਦੀ ਗੱਲ ਕਰਦੇ ਤਾਂ ਫਿਰ ਜਿਹੜੇ ਸਿੱਖ ਨੇ ਛੇਵੇਂ ਹਰਗੋਬਿੰਦ ਮਹਾਰਾਜ ਜੀ ਨੂੰ ਕਹਿੰਦੇ ਨੇ ਸੱਚਾ ਪਾਤਸ਼ਾਹ, ਜਿਹੜਾ ਜਹਾਂਗੀਰ ਹੈ ਉਹਨੂੰ ਬਾਦਸ਼ਾਹ ਸੁਣਿਆ। ਜਿਹੜੇ ਉਹਦੇ ਸੀ ਨੇੜੇ ਆਉਣ ਵਾਲੇ ਵਜ਼ੀਰ ਮਸ਼ੀਰ ਜੇ, ਉਹਨਾਂ ਨੂੰ ਸ਼ੰਕਾ ਪੈਦਾ ਹੋ ਗਿਆ। ਸ਼ੰਕਾ ਪੈਦਾ ਹੋਣ ਤੋਂ ਹੌਲੀ ਹੌਲੀ ਉਹ ਜਹਾਂਗੀਰ ਬਾਦਸ਼ਾਹ ਦੇ ਕੋਲ ਚਲੇ ਗਏ ਜਿਹੜੇ ਵਜ਼ੀਰ ਸਨ। ਕਹਿੰਦੇ ਗਰੀਬ ਪਰਵਰ, ਆ ਰਾਜਾ ਸਲਾਮਤ ਆਪ ਚੱਕਰਵਰਤੀ ਰਾਜੇ ਹੋ ਦੁਨੀਆਂ ਦੇ ਵਿੱਚ, ਇੱਕ ਅਖੀਰੀ ਗੱਦੀ ਤੇ ਜਿਹਨੂੰ ਹਰਗੋਬਿੰਦ ਕਹਿੰਦੇ ਨੇ, ਉਸ ਨੂੰ ਸੱਚਾ ਪਾਤਸ਼ਾਹ ਕਿਉਂ ਕਹਿੰਦੇ ਨੇ? ਪਾਤਸ਼ਾਹ ਤਾਂ ਤੁਸੀਂ ਹੋ ਦੁਨੀਆਂ ਦੇ, ਹੁਣ ਉਹਨਾਂ ਨੂੰ ਪਤਾ ਹੀ ਨਹੀਂ ਹੈ। ਜਿਹੜੀ ਵਸਤੂ ਮਹਾਤਮਾ ਜਾਂ ਗੁਰੂ ਦਿੰਦੇ ਨੇ ਰਾਜਾ ਨਹੀਂ ਦੇ ਸਕਦਾ ਹੈ। ਦਾਨ ਕਿਹੜਾ ਇੱਕ ਕਿਸਮ ਦਾ, ਚਾਰ ਕਿਸਮ ਦੇ ਪਦਾਰਥ ਨੇ, ਕਾਮ ਅਰਥ ਕਾਮ ਮੋਕਸ਼। ਔਰ ਇਸ ਤਰ੍ਹਾਂ ਦੇ ਨਾਲ ਉਹਦੇ ਦਿਲ ਤੇ ਵੀ ਅਸਰ ਹੋ ਗਿਆ ਵੀ ਹਾਂ ਠੀਕ ਹੈ, ਗੁਰੂ ਨਾਨਕ ਦੇਵ ਮਹਾਰਾਜ ਜੀ ਫਕੀਰ ਹੋਏ ਨੇ, ਉਹਨਾਂ ਵਾਲੀ ਗੱਦੀ ਦੀ ਜਾਨਸ਼ੀਨ ਨੇ, ਉਹ ਤਾਂ ਫਕੀਰ ਨੇ, ਉਹਨਾਂ ਨੂੰ ਸੱਚਾ ਪਾਤਸ਼ਾਹ ਕਿਉਂ ਕਹਿੰਦੇ ਨੇ? ਮੈਨੂੰ ਬਾਦਸ਼ਾਹ, ਉਹ ਬਾਦਸ਼ਾਹ ਕਹਿੰਦਾ ਜਦ ਮੈਂ ਟਹਿਲਾਂਗਾ ਨਾ ਉਹਨਾਂ ਦੇ ਨਾਲ, ਮੈਂ ਫਿਰ ਉਹਨਾਂ ਅੱਗੇ ਸਵਾਲ ਰੱਖਾਂਗਾ ਵੀ ਤੁਹਾਨੂੰ ਸੱਚਾ ਪਾਤਸ਼ਾਹ ਕਾਹਤੇ ਕਹਿੰਦੇ ਨੇ? ਮੈਨੂੰ ਬਾਦਸ਼ਾਹ, ਮੈਂ ਚੱਕਰਵਰਤੀ ਰਾਜਾ ਹੋ ਜਾਂਦਾ ਜੇ ਜੀ ਸੰਗਤ, ਉਹ ਫਿਰ ਅਸਰ ਹੋ ਜਾਂਦਾ ਹੁੰਦਾ। ਛੇਵੇਂ ਪਾਤਸ਼ਾਹ ਮਹਾਰਾਜ ਜੀ ਜਹਾਂਗੀਰ ਬਾਦਸ਼ਾਹ ਦੇ ਨਾਲ ਟਹਿਲਦੇ ਫਿਰਦੇ, ਕਹਿੰਦੇ ਮਹਾਰਾਜ ਵੀ ਮੈਂ ਆ ਚੱਕਰਵਰਤੀ ਰਾਜਾ ਤੇ ਮੈਨੂੰ ਬਾਦਸ਼ਾਹ ਕਹਿੰਦੇ, ਤੁਹਾਨੂੰ ਸੱਚਾ ਪਾਤਸ਼ਾਹ ਕਿਉਂ ਕਹਿੰਦੇ ਨੇ? ਛੇਵੇਂ ਪਾਤਸ਼ਾਹ ਮਹਾਰਾਜ ਜੀ ਹੱਸਣ ਲੱਗ ਗਏ, ਕਹਿੰਦੇ ਆ ਰਾਜਨ ਤਿੰਨ ਚਾਰ ਦਿਨਾਂ ਤਾਈਂ ਤੈਨੂੰ ਇਸ ਦਾ ਅਸੀਂ ਉੱਤਰ ਦੇਵਾਂਗੇ, ਇਹ ਸਾਨੂੰ ਸੱਚਾ ਪਾਤਸ਼ਾਹ ਕਿਉਂ ਕਹਿੰਦੇ? ਕਹਿੰਦਾ ਸਤਵਚ ਨੀ ਕੀ ਰਾਜਾ, ਆਗਰੇ ਤੇ ਅੱਗੇ ਨੂੰ ਜਾਂਦੇ ਸਨ, ਉੱਥੇ ਕੋਈ ਗਰੀਬ ਸਿੱਖ ਸੀ, ਪਰਵਾਸ ਦੇ ਨਾਲ ਨਾ ਗਰੀਬੀ ਲੱਗਦੀ ਹੈ, ਨਾ ਅਮੀਰੀ ਲੱਗਦੀ ਹੈ, ਨਾ ਰਾਜਪਣਾ ਲੱਗਦਾ, ਉੱਥੇ ਕਰਨੀ ਲੱਗਦੀ ਹੈ ਜਾਂ ਸ਼ਰਧਾ ਲੱਗਦੀ ਹੈ। ਪਰ ਰਾਜੇ ਹੀ ਮੁਕਤ ਹੋ ਜਾਣ, ਅਜੇ ਸੇਠ ਹੀ ਮੁਕਤ ਹੋ ਜਾਣ, ਫਿਰ ਅਰਦਾਸ ਉਹਨਾਂ ਨੂੰ ਕਿਹਨੇ ਪੁੱਛਣਾ ਸੀ? ਇੱਥੇ ਅਰਦਾਸ ਉਹਨਾਂ ਦਾ ਫਿਰ ਬੋਲਬਾਲਾ ਬਾਣੀ ਦੇ ਵਿੱਚ ਕਿੱਥੇ ਹੋਣਾ ਸੀ? ਕਾਹੀ ਸੀ ਵਿਚਾਰਾ ਪ੍ਰੇਮੀ, ਪੰਜਵੇਂ ਪਾਤਸ਼ਾਹ ਮਹਾਰਾਜ ਚੋਂ ਨਾਮ ਦੀ ਦਾਤ ਲਈ ਸੀ ਉਸਨੇ, ਜੇ ਇਹੋ ਜਿਹਾ ਜਵਾਨਾ ਹੁੰਦਾ ਸੀਗਾ। ਰਾਜੇ ਲੋਕ ਵੀ ਮਾੜੀ ਮੋਟੀ ਦਾੜੀ ਰੱਖ ਲੈਂਦੇ ਹੁੰਦੇ ਸਨ, ਕਈ ਤਾਂ ਪੂਰੀ ਵੀ ਰੱਖ ਲੈਂਦੇ ਸਨ। ਇਸ ਤਰ੍ਹਾਂ ਦੇ ਨਾਲ ਉਸ ਨੂੰ ਪਤਾ ਲੱਗਿਆ ਵੀ ਸੱਚੇ ਪਾਤਸ਼ਾਹ ਇੱਧਰ ਜਾ ਰਹੇ ਨੇ, ਹੋਵੇ ਨਾ ਤਾਂ ਜਨਮ ਮਰਨ ਘਟਾ ਲਈਏ ਉਹਨਾਂ ਕੋਲ, ਆਹ ਦਾਨ ਕੌਣ ਕਰ ਦੂਗਾ? ਕਹਿੰਦੇ ਜਿਹੜਾ ਮੁਕਤੀ ਦਾ ਦਾਨ ਹੈ ਇਹ ਸਭ ਤੋਂ ਵੱਡਾ ਦਾਨ ਹੈ। ਕਹਿੰਦੇ ਬ੍ਰਹਮ ਗਿਆਨ ਸਭ ਦਾਨ ਹੈ, ਇਹ ਕੌਣ ਦਿੰਦੇ ਨੇ? ਆ ਗੁਰੂ ਦਿੰਦੇ, ਆ ਮਹਾਤਮਾ ਦਿੰਦੇ ਨੇ, ਬਸ ਉਹ ਆਇਆ ਜੀ। ਫਿਰ ਵਿਚਾਰਾ ਗਰੀਬ
دو تین تھیلے لیا تھیلے اج کل کے نیا تو پتا نہیں انہیں تھیلے کی ہوں نے آپ جانے آپ جانے رہے نا ویلیا تھیلے ہی دے کرتے دو اس طرح راسی اسی اتے کسی پنڈ گئے پرسوں چوتھے اتے ایک روح بول پی وشے دے کہن لگا مہاراج جی میں اس ٹائم فوج دے بچ نوکر دی یاد ایک مہینے کے ہاتھ آنے ملتے تھے ہاتھ آنے مہاراجا کون سی کہنا راجا وہ تھی جہاں پتر نہیں سا پتر جہانگیر دا نہیں سا یہ موکم جی نے سلام دا فقیر سی اتنے جگرامی انہوں نے بچن پھر شاہ جہان جمیا سی کلیا ساری ہندی سی جب کہنا پھر میں صوبے دار ہو گیا پھر میرے دو روپیے ہو گئے دیکھو کتوں کتنے گل چلی جاتی ہے وہ دو ٹھیلے بچارے نے لے لے مسوری پیسے کہہ لو دے تو ڈبل ہوں نے آ گیا مہینہ خیال نہیں سی مورے جہانگیر کا تمبو لگا ہوا سی پوچھا بھی سچے پاتشاہ کے درشن کرنے نے وہ کہیں بادشاہ نو ملنا نہ کوئی غریب ہے کچھ منگوں گا غریب نہیں ہے یہ بادشاہ نالوں بھی اگے ہے کون کہہ اس گل سڈا گرو کہہ چاہ گئی چنتا مٹی منوا بے پرواہ جس نو کسو نہ چاہیے سوئی شاہنشاہ رستا ٹوٹی چوفڑی چیر سب چھنا جات نہ پت نہ آدرو دھیان پر منا متر ناچ تن روپ ہین کس ساگ نہ سننا پر راجا سگلی سرشٹ کا ہر نام من پنا او جی کا من نام دن لگ گیا وہ مقابلے چ راجے کی نے پڑھے پرے اور راجے نے بھلیکے زیادہ اتنے
ਜੀ ਨੇ ਗੁਰਬਾਣੀ ਦੇ ਵਿੱਚ ਲਿਖਿਆ ਜਿਸ ਨੂੰ ਬਖਸ਼ੇ ਸਿਫਤ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ ਕਹਿੰਦੇ ਬਾਦਸ਼ਾਹ ਦੇ ਉੱਤੋਂ ਦੀ ਉਹ ਪਾਤਸ਼ਾਹ ਬਣ ਜਾਂਦਾ ਕਹਿੰਦੇ ਉਹ ਆ ਗਿਆ ਗਰੀਬ ਕਹਿਣ ਲੱਗਾ ਮੈਂ ਸੱਚੇ ਪਾਤਸ਼ਾਹ ਨੂੰ ਮਿਲਣਾ ਦਰਸ਼ਨ ਕਰਨੇ ਨੇ ਉਹ ਕਹਿੰਦੇ ਰਾਜਾ ਸਲਾਮਤ ਤਾਂ ਬਰਾਜ ਗਿਆ ਹੁਣ ਨੀ ਟਾਈਮ ਪਾਜਾ ਇੱਥੋਂ ਕਹਿੰਦੇ ਨਹੀਂ ਨਹੀਂ ਮੈਨੂੰ ਤਾਂ ਜ਼ਰੂਰ ਦਰਸ਼ਨ ਕਰਾ ਦਿਓ ਉਹ ਬੈਠਾ ਦੀ ਵੰਗ ਤੇ ਤੰਬੂ ਚੁਈ ਦੀ ਕਿਹੜਾ ਕੋਈ ਬਹਿਲ ਤੀ ਦੂਰ ਜਾਂ ਮੂਹਰੇ ਟੈਂਕ ਖੜੇ ਸੀ ਨਹੀਂ ਇਹੋ ਜਿਹੇ ਹੁੰਦੇ ਜਾਂ ਹੁਣੇ ਵਰਗੇ ਸਾਦੇ ਜੇ ਇਹ ਟੰਕ ਤਾਂ ਖੜਦੇ ਨੇ ਮੌਤ ਤੋਂ ਡਰਦੇ ਨੇ ਬਸ ਹੋਰ ਕੋਈ ਗੱਲ ਨਹੀਂ ਮੌਤ ਆ ਜਾਣੀ ਹੈ ਜਦ ਆਉਣੀ ਉਹਦਾ ਹਟਦੀ ਨਹੀਂ ਹੁੰਦੀ ਉਹਦਾ ਕਿਸੇ ਤੋਂ ਹਟਿਆ ਹੀ ਨਹੀਂ ਨਾ ਅੱਜ ਤਾਈਂ ਚਾਹੇ ਕੋਈ ਸਮਾਨ ਚੜ੍ਹ ਜਾਓ ਉੱਥੇ ਵੀ ਲੈ ਲੈਣਾ ਉਹਨੇ ਤਾਂ ਉਹਦਾ ਧਰਤੀ ਹੋਈ ਹੈ ਔਰ ਇਸ ਦੇ ਨਾਲ ਬਾਦਸ਼ਾਹ ਕਹਿੰਦਾ ਆ ਜਾਣ ਦੋ ਇਹਨੂੰ ਕੋਈ ਗਰੀਬ ਹੈ ਗਰੀਬ ਜੀ ਵਿਚਾਰਾ ਉੱਥੋਂ ਗਰੀਬ ਸੀ ਅੰਦਰੋਂ ਗਰੀਬ ਨਹੀਂ ਸੀ ਗੁਰਮੁਖ ਜੈਸੇ ਰਵਿਦਾਸ ਜੀ ਵਿਚਾਰਾ ਜੁੱਤੀਆਂ ਦੱਸਦਾ ਹੁੰਦਾ ਸੀ ਰੰਗ ਦਿੰਦੇ ਚੰਮ ਵੀ ਰੰਗ ਲੈਂਦੇ ਸੀ ਆਪਣੀ ਕਿਰਪਾ ਸਭ ਕੋਈ ਕਰਦਾ ਆਪਾਂ ਨੀ ਗੁਹਾ ਚੱਕਦੇ ਜਾਂ ਰੂੜੀ ਪੱਟ ਕੇ ਟਰੈਕਟਰ ਜਾਂ ਗੱਡਿਆਂ ਰੇਹੜੀਆਂ ਲੈ ਚੁਕਾਉਂਦੇ ਕਿ ਆਪਾਂ ਨੇ ਇੱਥੇ ਮਤਰਾਲ ਨੀ ਚੁਣਾ ਹੁੰਦਾ ਇਹ ਤਾਂ ਆਪੋ ਆਪਣੀ ਕਿਰਤ ਹੈ ਰਵਿਦਾਸ ਜੀ ਨੂੰ ਲੋਕ ਨੀਵੀਂ ਨਿਗਾਹ ਨਾਲ ਦੇਖਦੇ ਇਨਕਾਰ ਦੇਣਾ ਵੀ ਇਹ ਵੀ ਦਲਿਦਰੀ ਜਾਂ ਇੱਥੇ ਬਹਿ ਜਾਂਦਾ ਆ ਕੇ ਇੱਥੇ ਜੁੱਤੀਆਂ ਕੱਠੀ ਜਾਂਦੇ ਲੀੜੇ ਵੀ ਧੋਣਦੇ ਪਰ ਉਹ ਬਾਹਰੋਂ ਹੀ ਸੀ ਉਹ ਅੰਦਰਲੀ ਬਾਤਾਂ ਨੂੰ ਨੀ ਨਾ ਕੋਈ ਜਾਣਦਾ ਕਿਸੇ ਦੀ ਫਿਰ ਰਵਿਦਾਸ ਜੀ ਨੇ ਸ਼ਬਦ ਉਚਾਰਨ ਕਰਿਆ ਦਾਰਦ ਦੇਖ ਦਾਰਦ ਕਹਿੰਦੇ ਨੇ ਮੈੜੇ ਲੀੜਿਆਂ ਨੂੰ ਦਲਿਦਰੀ ਵੀ ਕਹਿ ਦਿੰਦੇ ਨੇ ਉਹਨੂੰ ਆਪਾਂ ਵੀ ਕਹਿੰਦੇ ਦਲਿਦਰੀ ਆ ਪ੍ਰਾਈਵੇਟ ਐਸਾ ਹੁੰਦਾ ਦਾਰਦ ਦੇਖ ਸਭ ਕੋ ਹਸਾ ਐਸੀ ਦਸਾ ਹਮਾਰੀ ਅਸ਼ਟ ਦਸਾ ਸਿੱਧ ਕਰ ਤਲਾ ਸਭ ਕਿਰਪਾ ਤੁਮਾਰੀ ਐ ਨਿਰਾਕਾਰ ਵਾਹਿਗੁਰੂ ਆਏ ਮੇਰੇ ਠਾਕਰ ਇਹ ਅਣਜਾਣ ਲੋਕਾਂ ਨੂੰ ਮੇਰੀ ਅੰਦਰਲੀ ਵਸਤਾ ਦਾ ਪਤਾ ਨਹੀਂ ਹੈ ਲੀੜਿਆਂ ਨੂੰ ਦੇਖਦੇ ਨੇ ਲੋਕ ਵੀ ਉਹ ਬੜਾ ਸਰਦਾਰ ਕੋਟ ਪਾਇਆ ਹੋਇਆ ਕਿਵੇਂ ਵਧੀਆ ਸਾੜੀ ਦੇਖੋ ਕੈਸੀ ਹੈ ਕੀ ਕਰੋਂਗੇ ਸਾੜੀਆਂ ਸਭ ਮਿੱਟੀ ਗੁਰੂ ਸਾਹਿਬ ਨੇ ਫੈਸਲਾ ਕਰਤਾ ਉੱਚੇ ਮੰਦਰ ਸੁੰਦਰ ਨਾਰੀ ਰਾਮ ਨਾਮ ਬਿਨ ਸਭ ਖੇ ਹੈ ਪੜੋ ਪ੍ਰੇਮ ਦੇ ਰੱਖੋ ਪਰ ਪਰਮੇਸ਼ਰ ਦੀ ਬੰਦਗੀ ਕਰੋ ਤੇ ਸਾੜੀਆਂ ਵੀ ਚੰਗੀਆਂ ਲੱਗਣਗੀਆਂ
ਉੱਚੇ ਮੰਦਰ ਨਾ ਦੇਖ ਬਾਜੀ
ਵਸ ਨਹੀਂ ਹੈ। ਪਾਨ ਸੁਪਾਰੀ ਖਾਤੀਆਂ ਮੁੱਖ ਬੀੜੀਆਂ ਲਾਈਆਂ ਹਰ ਹਰ ਕਦੇ ਨਾ ਚੇਤਿਓ ਜਮ ਪਕੜ ਚਲਾਈਆਂ। ਮੈਨੂੰ ਈਸ਼ਰ ਦਾ ਨਾਮ ਭੁੱਲ ਜਾਂਦਾ ਇਹ ਮੂੰਹ ਦੇ ਵਿੱਚ ਫਿਰ ਉਹ ਲਹੂ ਜਿਹਾ ਚੱਬਦਾ ਹੁੰਦਾ ਮੂੰਹ ਤੇ ਮਾਰੇ ਰੱਖੜਾ ਵੱਟ ਕੇ ਭਲਿਆ ਲੋਕਾਂ ਮਨੁੱਖਾਂ ਦੇ ਮਿਲੀ ਆ ਕਾਹਦੇ ਵਾਸਤੇ ਤੂੰ ਕਰਦਾ ਕੀ ਹੈ ਰੋਟੀ ਮਿਲਦਾ ਥੋੜੀ ਹੈ ਅਏ ਸਾਰੇ ਲੱਛਣ ਪੱਛਣ ਜੀ ਇੱਥੇ ਰਹਿ ਜਾਣੇ ਨੇ ਗੁਰਮੁਖ ਜਦ ਜਮਾਂ ਨੇ ਆ ਕੇ ਪਾ ਲਏ ਨਾ ਤੰਦ ਫਿਰ ਬੀੜੀਆਂ ਸ਼ੀੜੀਆਂ ਕਿੱਧਰ ਜਾਣਗੀਆਂ। ਦੇਖ ਲੋ ਮਹਾਰਾਜ ਨੇ ਪਹਿਲਾਂ ਹੀ ਲਿਖ ਤਾ ਬੀੜੀਆਂ ਤਾਂ ਹੁਣ ਬਣੀਆਂ ਨੇ ਸਰਵਗ ਗੁਰੂ ਹੁੰਦਾ ਨਾ ਸਭ ਕੁਝ ਜਾਣਦਾ ਵੀ ਇਹੋ ਜਿਹਾ ਸਮਾਂ ਆਵੇਗਾ ਉਹ ਇਸ ਤਰ੍ਹਾਂ ਦਾ ਉਹ ਵਿਚਾਰਾ ਗਰੀਬ ਸਿੱਖ ਸਾਹਿਤਾਰੀ ਸਿੱਖ ਹੁੰਦੇ ਸਨ ਅੱਗੇ ਰਾਜ ਰਵਾਜ ਤਾਂ ਦਸਵੇਂ ਪਾਤਸ਼ਾਹ ਮਹਾਰਾਜ ਨੇ ਬਣਾਈ ਹੈ। ਉਹ ਰਾਜਾ ਕਹਿੰਦਾ ਆ ਜਾਣ ਤੋਂ ਕੋਈ ਗਰੀਬ ਹੈ ਵਿਚਾਰਾ ਹੁਣ ਰਾਜੇ ਦੇ ਹੁਕਮ ਨੂੰ ਕੌਣ ਮੇੜੇ ਕੌਣ ਮੋੜੇ ਕਹਿੰਦੇ ਜਾ ਭਾਈ ਰਾਜਾ ਸਲਾਮਤ ਕਹਿੰਦਾ ਆ ਜਾ ਚਲਿਆ ਗਿਆ ਕੀ ਕਰਿਆ ਸਿੱਖ ਨੇ ਜਾ ਕੇ ਜੋ ਸਿੱਖ ਦੀ ਸ਼ਰਧਾ ਗੁਰੂ ਤੇ ਹੁਣ ਉਹਨੇ ਸਿਰਫ ਪਤਾ ਵੀ ਉਹ ਰਾਜਾ ਹੈ ਜੇ ਪਹਿਲਾਂ ਪਤਾ ਲੱਗ ਜਾਂਦਾ ਤਾਂ ਨਹੀਂ ਸੀ ਕਦੇ ਵੀ ਉਹਨੇ ਮੱਥਾ ਟੇਕਣਾ। ਪੰਜ ਮਸੂਰੀ ਪੈਸੇ ਰੱਖ ਕੇ ਅੱਗੇ ਉਸਦੇ ਪ੍ਰੇਮ ਦੇ ਵਿੱਚ ਲੁੱਟਾ ਹੋਇਆ ਆ ਤੇ ਉੱਠ ਕੇ ਗਲ ਚ ਪੱਲਾ ਪਾ ਕੇ ਇਹੋ ਕਹਿੰਦਾ ਪੜੋ ਪ੍ਰੇਮ ਦੇ ਨਾਲ ਮੁਕਤੀ ਆ ਨਾ ਮੁਕਤੀ, ਇਹ ਮਨੁੱਖਾ ਦੇ ਵਿੱਚ ਪ੍ਰਾਪਤ ਹੋ ਸਕਦੀ ਹੈ। ਦੁਨੀਆਂ ਤਾਂ ਹੋਰ ਵੀ ਬਹੁਤ ਨੇ, ਨਹੀਂ ਮੁਕਤ ਹੋਵੇਗਾ। ਜਦੋਂ ਜੂਨੀਆਂ ਮਨੁੱਖਾਂ ਦੇ ਧਾਰਨਗੀਆਂ ਨੂੰ ਫੇਰ ਗੁਰੂ ਵਾਲਾ ਬਣ ਕੇ ਨਾਮ ਦੇ ਨਾਲ ਜੁੜ ਕੇ ਆਤਮਾ ਨਾਲ ਜੁੜੇਗਾ, ਉਹ ਫਿਰ ਮੁਕਤ ਹੋ ਜਾਵੇਗਾ। ਸਰੀਰ ਦੁਆਰਾ ਮੁਕਤੀ ਮਿਲੇਗੀ ਨਹੀਂ ਮਿਲੇਗੀ, ਉਹ ਜਿਨ੍ਹਾਂ ਨੇ ਇਸ ਨਗਰ ਦੇ ਵਿੱਚ ਜਨਮ ਲਿਆ ਕੇ ਦੁਨੀਆਂ ਨੂੰ ਤਾਰਦੇ ਤਾਰਦੇ ਹਾਪੜ ਚਲੇ ਗਏ, ਇਹ ਤਾਂ ਕੋਈ ਦੂਰ ਦੀ ਗੱਲ ਨਹੀਂ ਹੈ, ਇਹ ਤਾਂ ਅਸੀਂ ਅੱਖਾਂ ਨਾਲ ਵੇਖੀਏ। ਉੱਥੇ ਕਿਸੇ ਇਨਸਾਨ ਦੇ ਵਿੱਚ ਇੱਕ ਰੂਹ ਫਿਰਦੀ ਦੀ ਭੜਕਦੀ ਸੀ, ਕਾਜ਼ੀ ਸ਼ਾਹੀ ਇਰਾਨ ਚੋਂ ਆਇਆ ਹੋਇਆ ਸੀ ਤੇ ਉਹਨੂੰ ਵੀ ਪਤਾ ਸੀ ਪਿਛਲੀਆਂ ਗੱਲਾਂ ਦਾ ਪਿੱਛੇ, ਤੇ ਜਿਹੜੀ ਰੂਹ ਹੁੰਦੀ ਹੈ ਨਾ ਰੂਹ, ਇਸ ਨੂੰ ਸਾਰਾ ਗਿਆਨ ਹੁੰਦਾ, ਜਾਂ ਸਰੀਰ ਚ ਆਜੂਗੀ ਫਿਰ ਆਪਣੇ ਆਪ ਨੂੰ ਭੁੱਲ ਜੂ। ਸਰੀਰ ਤੋਂ ਪਤਾ ਹੀ ਇਹ ਕਰਦੀ ਹੈ ਨਾ ਤਲੜੇ, ਵੀ ਸਾਨੂੰ ਕਿਸੇ ਬਿਲੇ ਲਾ ਦਿਓ ਸਾਡੇ ਮੁਕਤੀ ਕਰ ਦਿਓ, ਹੁਣ ਆਪਣੇ ਚ ਆਈ ਹੋਈ ਆਪਾਂ ਕਿਸੇ ਨੀ ਮੁਕਤ ਕਰ ਦੋ। ਹੁਣ ਆਪਾਂ ਇੰਨੇ ਬੈਠੇ ਹਾਂ ਇੱਥੇ ਮਹਾਰਾਜ ਦੇ ਕੋਲ ਰਹਿੰਦੇ ਰਹੇ ਹਾਂ, ਤੇ ਆਪਾਂ ਕਦੇ ਸੰਤਾਂ ਦੇ ਮੁਕਤੀ ਮੰਗੀ ਹੈ? ਕਹੋ ਕੋਈ ਜੀ ਨੇ ਕਹਿੰਦਾ ਮੰਗਣੀ ਹੋਈ, ਬਈ ਮੈਂ ਮੁਕਤੀ ਮੰਗੀ ਦੀ ਮੰਗੀ ਹੋਈ ਜੀ, ਚੀਤਾ ਨਾ ਕੋਈ ਸਭ ਕੁਛ, ਪਰ ਆਪਣੀ ਮੰਗ ਹੀ ਨਹੀਂ ਸੀ ਇਹ, ਮੰਗ ਤਾਂ ਨੀ ਆਪਣਾ, ਉਹ ਮਨ ਨੀ ਮੰਗ ਵਾਲਾ ਬਣਿਆ ਸੀ, ਤਾਂ ਹੀ ਨੀ ਨਾ ਮੰਗੀ ਆਪਾਂ। ਇਹੀ ਸਭ ਤੋਂ ਵੱਡਾ ਗਿਆਨ ਹੁੰਦਾ, ਗੁਰੂਆਂ ਕੋਲ ਵੀ ਹੈ ਮਹਾਂਪੁਰਸ਼ਾਂ ਕੋਲ ਵੀ ਹੈਗਾ। ਤਾਂ ਫਿਰ ਉਹ ਬੈਠ ਗਿਆ, ਜਿਵੇਂ ਰੂਹ ਦੋ ਤੱਤਾਂ ਦੀ ਹੁੰਦੀ ਹੈ, ਹਵਾ ਹੁੰਦੀ ਅੱਗ ਹੁੰਦੀ ਹੈ, ਹਵਾ ਭੱਜਦੀ ਅੱਗ ਫੂਕਦੀ ਹੈ, ਇਹ ਸਜ਼ਾ ਹੈ। ਜਿਵੇਂ ਕੋਈ ਚੋਰੀ ਕਰ ਲਵੇ ਨਾ ਡਾਕਾ ਜਾਂ ਹੋਰ ਐਸਾ ਖੂਨੀ, ਫਿਰ ਉਸ ਨੂੰ ਹਵਾ ਰਾਤ ਦੇ ਵਿੱਚ ਜਾ ਕੇ ਲੜਕਾ ਕੇ ਫਿਰ ਡੰਡਿਆਂ ਨਾਲ ਕੁੱਟਣਾ ਸ਼ੁਰੂ ਕਰ ਦਿੰਦੇ, ਉਹ ਸਜ਼ਾ ਦਿੰਦੇ ਨੇ, ਬਸ ਹੋਰ ਕੂਲਿਆਂ ਤੇ ਬਹਾਲਦੇ ਨੇ ਜਾਂ ਥੱਲੇ ਅੱਗ ਮਚਾ ਦਿੰਦੇ ਨੇ ਵੀ ਆਪੇ ਮੈਨੂੰ ਜਾਂ ਚਰਬੀ ਢੜੂ। ਇਸ ਤਰ੍ਹਾਂ ਦਾ ਹੁੰਦਾ ਇਹ। ਫਿਰ ਉਹ ਆਇਆ, ਉਸਨੇ ਆਵਾਜ਼ ਦਿੱਤੀ, ਸੰਤ ਮਹਾਰਾਜ ਜੀ ਕੁਰਸੀ ਤੇ ਬੈਠੇ ਸਨ, ਸੰਗਤ ਬੈਠੀ ਜੀ, ਜੋ ਮਨੁੱਖਾਂ ਦੇ ਲਾਕਸ਼ਾ ਉਸਦਾ ਉਪਦੇਸ਼ ਕਰਦੇ ਸੀ, ਭਾਈ ਠੀਕ ਹੈ ਗ੍ਰਸਤੇ ਵਿੱਚ ਰਹੋ, ਰਾਜਭਾਗ ਭੋਗੋ, ਪਰ ਗੁਰੂ ਵਾਲੇ ਬਣ ਕੇ ਪਰਮੇਸ਼ਰ ਨੂੰ ਯਾਦ ਰੱਖਿਆ ਕਰੋ, ਜੋ ਗੁਰੂ ਨਾਨਕ ਦੇਵ ਮਹਾਰਾਜ ਦਾ ਮਾਤਾ ਉਪਦੇਸ਼ ਹੈ ਉਹੀ ਮਹਾਤਮਾ ਗੁਰੂ ਕਰਦੇ, ਜੋ ਗੁਰਸਿੱਖ ਨੇ ਕਰਦੇ, ਕੋਈ ਆਪਣਾ ਲਹਿਦਾ ਮਤ ਨਹੀਂ ਚਲਾਉਂਦੇ ਹੁੰਦੇ, ਨਹੀਂ ਉਹ ਹੋਰ ਨੇ ਵਾਲੇ, ਉਹ ਆਪੋ ਆਪਣੇ ਤਾਂ ਸਾਰੇ ਹੀ ਠੀਕ ਨੇ, ਪਰ ਸਾਡਾ ਜੋ ਗੁਰੂ ਕਰਦਾ ਮਹਾਤਮਾ ਗੁਰਬਾਣੀ ਗੁਰੂ ਇਸ ਤਰ੍ਹਾਂ ਦੇ ਨਾਲ। ਉਹ ਕਹਿੰਦਾ ਜੀ ਮੇਰੀ ਦਾਸਤਾਨ ਸੁਣ ਲਓ, ਕਿਉਂ ਸੀਗਾ ਉਤਰਲਾ, ਉਹੀ ਬੋਲੀ ਬੋਲੀ ਉਸਨੇ। ਮਹਾਰਾਜ ਕਹਿੰਦੇ ਅਬ ਤਾਂ ਅਸੀਂ ਸੰਗਤਾਂ ਨਾਲ ਬਚਨ ਵਿਲਾਸ ਕਰਦੇ, ਸਵੇਰੇ ਸੁਣਾਂਗੇ ਤੇਰੀ ਰੂਹ ਕੀ ਕਹਿੰਦਾ। ਬੈਠ ਗਿਆ ਚੁੱਪ ਕਰਕੇ, ਸਵੇਰ ਹੋਈ, ਉਹ ਸਾਰੇ ਉੱਥੇ ਸੀ ਵੀ ਅੰਦਰ ਚਲੇ ਗਏ, ਮਹਾਰਾਜ ਟਹਿਲ ਕੇ ਅੰਦਰ ਚਲੇ ਗਏ। ਕਹਿੰਦੇ ਲਿਆ ਵੀ ਉਸ ਨੂੰ ਸੁਣੀ, ਉਹਦੀ ਕੀ ਕਹਿੰਦਾ, ਨਮਸਕਾਰ ਕਰਕੇ ਬੈਠ ਗਿਆ। ਮਹਾਰਾਜ ਕਹਿੰਦੇ ਦੱਸ ਤੂੰ ਕੀ ਕਹਿੰਦਾ ਭਾਈ। ਕਹਿੰਦਾ ਮਹਾਰਾਜ ਜੀ ਮੈਂ ਤਾਂ ਨਜਾਤ ਚਾਹੁੰਦਾ, ਜਿਵੇਂ ਹੁਣ ਇਸ ਗਰੀਬ ਸਿੱਖ ਨੇ ਰਾਜ ਦੇ ਅੱਗੇ ਪੰਜ ਮਸੂਰੀ ਪੈਸੇ ਰੱਖ ਕੇ ਹੱਥ ਬੰਨ ਕੇ ਕਹਿੰਦਾ ਮਹਾਰਾਜ ਮੈਨੂੰ ਮੁਕਤ ਕਰ ਦਿਓ, ਮੁਕਤ ਹੋਇਆ ਜੰਮਣ ਮਰਨ ਦੇ ਵਿੱਚ ਨਹੀਂ ਆਉਂਦਾ ਹੁੰਦਾ, ਵਿੱਚ ਫਿਰ ਇਹਨੂੰ ਮੁਕਤ ਕਹਿੰਦੇ। ਜਿੰਨਾ ਚਿਰ ਦੁੱਖ ਨੇ ਉਨਾ ਚਿਰ ਇਹ ਦੁਖੀ ਹੈ, ਜਾਂ ਦੁੱਖੇ ਨਹੀਂ ਫਿਰ ਦੁੱਖ ਨਹੀਂ ਰਹਿਣਾ ਕਦੇ। ਉਹ ਜਿਹੜਾ ਇਹ ਗਿਆਨ ਹੈ ਜਿਹਨੂੰ ਕਹਿੰਦੇ ਨੇ ਮੁਕਤ, ਉੱਥੇ ਦੁੱਖ ਨਹੀਂ ਹੈ ਕੋਈ ਵਾਰ। ਇਸ ਤਰ੍ਹਾਂ ਦੇ ਨਾਲ ਉਸਨੇ ਕਿਹਾ ਮੈਨੂੰ ਨਜਾਤ ਕਰ ਦਿਓ। ਮਹਾਰਾਜ ਕਹਿੰਦੇ ਵੀ ਨਜਾਤ ਤਾਂ ਮਨੁੱਖਾਂ ਦੇ ਵਿੱਚ ਹੁੰਦੀ ਹੈ, ਜਿਹੜੀ ਮੁਕਤ ਹੈ ਨਾ ਇਹ ਤ੍ਰਿਜੂਨੀ ਚ ਨਹੀਂ ਹੋਵੇਗੀ ਕਦੇ ਵੀ, ਉਹ ਮਨੁੱਖਾਂ ਦੇ ਵਿੱਚ ਹੋਵੇਗੀ। ਤਾਂ ਫਿਰ ਕਹਿਣ ਲੱਗਾ ਮਹਾਰਾਜ ਜੀ ਇਹ ਰੱਬ ਦਾ ਅਸੂਲ ਆ। ਸੰਤ ਕਹਿੰਦੇ ਜਿਹੜੇ ਰੱਬੀ ਬੰਦੇ ਹੁੰਦੇ ਨੇ ਰੱਬ ਦੇ ਹੁਕਮ ਦੇ ਵਿੱਚ ਚੱਲਣ ਵਾਲੇ, ਰੱਬ ਦੇ ਵਿੱਚ ਲਾਏ ਹੋਏ ਹੋਏ, ਉਹ ਰੱਬ ਨੂੰ ਹੀ ਅੱਗੇ ਰੱਖਦੇ ਹੁੰਦੇ ਨੇ। ਜੇ ਆਪ ਨੂੰ ਅੱਗੇ ਰੱਖਦੇ ਨੇ ਤਾਂ ਨੀ ਫਿਰ ਗੱਲ ਬਣਨੀ। ਗੁਰੂ ਘਰ ਦੇ ਵਿੱਚ ਅਸੂਲ ਹੈ ਗੁਰੂ ਨੂੰ ਅੱਗੇ ਰੱਖਣਾ। ਉਹ ਇਸ ਤਰ੍ਹਾਂ ਦੇ ਨਾਲ ਕਹਿੰਦੇ ਵੀ ਇਹ ਤਾਂ ਮੁਸ਼ਕਲ ਹੈ, ਹਾਂ ਇੰਨਾ ਅਸੀਂ ਕਰ ਸਕਦੇ ਹਾਂ, ਤੇਰੀ ਰੂਹ ਨੂੰ ਇਹ ਜਿਹੜਾ ਪ੍ਰੇਤ ਹੈ ਨਾ ਇਹਦੇ ਚੋਂ ਛਡਾ ਦਿਆਂਗੇ। ਇਹ ਵੀ ਨੀ ਹਰ ਇੱਕ ਛਡਾ ਸਕਦਾ, ਤਾਂ ਹੀ ਤਾਂ ਇੱਥੇ ਲਿਖਿਆ ਨਾ ਸੰਤ ਕੀ ਮਹਿਮਾ ਵੇਦ ਨਾ ਜਾਣੇ, ਉਹੀ ਸੰਤ ਦੀ ਜਿਹੜਾ ਪਿੰਡ ਚ ਹੋਇਆ ਸੀ ਬੜੋ ਪ੍ਰੇਮ ਨਾਲ ਹੋਰ ਵੀ ਬਥੇਰੇ ਹੁਣ ਆਣ ਮਤਾਂ ਜੋ ਵੀ ਹੁੰਦੇ ਨੇ ਮਹਾਤਮਾ ਬਾਰੇ ਵੀ ਲਿਖਿਆ ਵੀ ਜਿਹੜਾ ਨਿਰਾਕਾਰ ਵਾਹਿਗੁਰੂ ਹੈ ਉਸ ਦੀ ਮਹਿਮਾ ਨੂੰ ਨਾ ਬਰਮਾ ਜਾਣ ਸਕਦਾ ਨਾ ਵੇਦ ਜਾਣ ਸਕਦਾ ਲਿਖਿਆ ਨਾ ਗੁਰਬਾਣੀ ਦੇ ਵਿੱਚ ਮਹਿਮਾ ਨਾ ਜਾਣੇ ਵੇਦ ਬ੍ਰਹਮ ਨਾ ਜਾਣੇ ਭੇਦ ਅਵਤਾਰ ਨਾ ਜਾਣੇ ਅੰਤ ਅਵਤਾਰ ਜਿਹੜੇ ਦੁਨੀਆਂ ਦੇ ਵਿੱਚ ਆਉਂਦੇ ਨੇ ਪਰਮੇਸ਼ੁਰ ਪਾਰ ਬ੍ਰਹਮ ਤਿੰਨਾਂ ਗੁਣਾਂ ਤੋਂ ਪਰੇ ਜੋ ਨਿਰਾਕਾਰ ਵਾਹਿਗੁਰੂ ਹੈ ਇਹਦਾ ਤਿੰਨਾਂ ਗੁਣਾਂ ਦੇ ਵਿੱਚ ਨੇ ਸਾਰੇ ਕਹਿੰਦੇ ਉਹਦਾ ਅੰਤ ਇਹ ਨਹੀਂ ਪਾ ਸਕਦੇ ਲਿਖਿਆ ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀਵਾਨ ਉਹ ਵੇਖਾ ਨਿਰਾਕਾਰ ਸਾਖੀ ਹੈ ਜਿਹੜਾ ਇਹਨਾਂ ਦਾ ਉਹ ਵੇਖਾ ਇਹਨਾਂ ਨਜ਼ਰ ਨਾ ਆਵੇ ਇਹ ਤਿੰਨ ਗੁਣ ਨੇ ਤਿੰਨਾਂ ਗੁਣਾਂ ਵਾਲਾ ਰੱਬ ਨੂੰ ਨਹੀਂ ਦੇਖ ਸਕਦਾ ਚੌਥੇ ਪਾਲ ਵਾਲਾ ਦੇਖੂਗਾ ਉਹ ਵੇਖਾ ਇਹਨਾਂ ਨਜ਼ਰ ਨਾ ਆਵੇ ਬਹੁਤਾ ਇਹ ਬਿਨਾ ਇਹੀ ਤਾਂ ਆਸ਼ਚਰਜ ਬਾਤ ਹੈ ਕੋਲ ਹੋਈ ਚੀਜ਼ ਨਹੀਂ ਦੀਦੀ ਆਪਣੇ ਦੇਖ ਲਓ ਕੋਲ ਨਾਲ ਚੀਜ਼ ਹੈ ਜੀ ਕੋਰਾ ਆਪਣੇ ਅੱਖਾਂ ਤੇ ਪੜਦਾ ਹੀ ਆਇਆ ਹੋਵੇ ਜਿਹਦੀ ਆਈ ਸਾਈਡ ਤੇ ਇਹ ਪੜਦਾ ਆ ਜਾਵੇ ਇਹਨੂੰ ਕੋਲ ਪਈ ਚੀਜ਼ ਦੀਦੀ ਹੁੰਦੀ ਹੈ ਜਿਹਨੂੰ ਆਪਾਂ ਮੁਨਾਖਾ ਜਾਂ ਸੂਰਮਾ ਸ਼ੋ ਕਹਿੰਦੇ ਨਹੀਂ ਦਿਖੇਗੀ ਹੁਣ ਸਾਰੇ ਅਵਤਾਰ ਉਸ ਟਾਈਮ ਦੇ ਵਿੱਚ ਸਾਰੀ ਦੁਨੀਆਂ ਇੱਥੇ ਹੀ ਵੱਸਦੀ ਸੀ ਨਾ ਗੁਰੂ ਨਾਨਕ ਦੇਵ ਮਹਾਰਾਜ ਅਵਤਾਰ ਕਾਲੂ ਨੂੰ ਛੱਡਦਾ ਹੀ ਨਹੀਂ ਆਈ ਨਾਲ ਪਿਤਾ ਸੀ ਸੁਣਦੇ ਸਾਖੀਆਂ ਕਥਾ ਦੇ ਵਿੱਚ ਆਉਂਦਾ ਹੂੰ ਵੀ ਬਹੁਤ ਸਾਖੀਆਂ ਨੇ ਦੇਖ ਲਓ ਪੁੱਤਰ ਬਣਦਾ ਸੀ ਗੱਲ ਤਾਂ ਸ਼ਰਧਾ ਨਾ ਬਣਨੀ ਹੈ ਜਦ ਬਣਨੀ ਹੈ ਆਹ ਦੱਸਿਆ ਵੀ ਸੰਤ ਕੀ ਮਹਿਮਾ ਵੇਦ ਨਾ ਜਾਣੇ ਇੱਕ ਸੰਸਮ ਵੇਦ ਹੁੰਦਾ ਇੱਕ ਪਰਸਮ ਵੇਦ ਹੁੰਦਾ ਬਹੁਤ ਗੱਲਾਂ ਨੇ ਇੱਕ ਪਰਸਮ ਵੇਦ ਹੈ ਪਰਸਮ ਵੇਦ ਕਿਹਨੂੰ ਕਹਿੰਦੇ ਨੇ ਜਦ ਮਹਾਤਮਾ ਬੈਠਦੇ ਨੇ ਆਪਾਂ ਦੇਖ ਲਾਂਗੇ ਬੈਠੇ ਨੇ ਹੁਣ ਇਸ਼ਨਾਨ ਕਰਦਿਆਂ ਨੂੰ ਦੇਖ ਲਾਂਗੇ ਕੀਰਤਨ ਕਰਦਿਆਂ ਨੂੰ ਦੇਖ ਲਾਂਗੇ ਸੰਗਤ ਦੇ ਵਿੱਚ ਬੈਠਿਆਂ ਨੂੰ ਦੇਖ ਲਾਂਗੇ ਜਿਹੜੀ ਉਹਨਾਂ ਦੀ ਅੰਦਰੂਨੀ ਅਵਸਥਾ ਉਹਨੂੰ ਕੌਣ ਦੇਖੇਗਾ ਇਹਨੂੰ ਪਰਸਮ ਵੇਦ ਕਹਿੰਦੇ ਨੇ ਸੰਸਮ ਵੇਦ ਨੂੰ ਆਪਾਂ ਦੇਖ ਸਕਦੇ ਹਾਂ ਕੀਰਤਨ ਕਰਦੇ ਨੇ ਜੀ ਹੁਣ ਸੰਗਤਾਂ 'ਚ ਬੈਠੇ ਨੇ ਹੁਣ ਇਸ ਤਰ੍ਹਾਂ ਦੇ ਸਾਰਾ ਕੁਛ ਆਪਾਂ ਲਿਖ ਦਿੰਦੇ ਹਾਂ ਇਹ ਤਾਂ ਆਪ ਮਹਾਰਾਜ ਨੇ ਕਿਹਾ ਸੀ ਬੜਿਆਂ ਨੇ ਜਦ ਗ੍ਰੰਥ ਲਿਖਣ ਲੱਗਿਆ ਨਾ ਗਿਆਨੀ ਜੀ ਤਾਂ ਅਸੀਂ ਮੁੱਠੀ ਚਾਪੀ ਕਰਕੇ ਬੈਠ ਕੇ ਕਹਿੰਦੇ ਗ੍ਰੰਥ ਲਿਖਣਾ ਸ਼ੁਰੂ ਕਰਿਆ? ਕਹਿੰਦੇ ਹਾਂਜੀ। ਕਹਿੰਦੇ ਕਿ ਠੀਕ ਹੈ ਗ੍ਰੰਥ, ਕੋਈ ਮਾੜੀ ਗੱਲ ਨਹੀਂ ਹੈ, ਪਰ ਜਿਹੜੀ ਸਾਡੀ ਅੰਦਰੂਨੀ ਵਸਤਾ ਉਹਨੂੰ ਕੌਣ ਲਿਖੂਗਾ? ਦੇਖ ਲਓ ਅਸੀਂ ਕੋਲ ਬੈਠੇ ਨੇ, ਇਹਨੂੰ ਸੰਸੂਬੀਰ ਕਹਿੰਦੇ ਨੇ। ਉਹ ਆਪ ਜਾਣਦਾ ਹੁੰਦਾ ਆਪਣੀ ਸ਼ਕਤੀ ਨੂੰ, ਰੱਬ ਆਪਣੀ ਸ਼ਕਤੀ ਨੂੰ ਆਪ ਜਾਣਦਾ, ਦੂਆ ਕੋਈ ਜਾਣ ਹੀ ਨਹੀਂ ਸਕਦਾ। ਉਹ ਇਸ ਤਰ੍ਹਾਂ ਦੇ ਨਾਲ ਦੱਸਿਆ ਜਿਹੜੀ ਰੂਹ ਸੀ। ਕਹਿੰਦੀ ਮਹਾਰਾਜ ਜੀ ਬਲੀ ਅੱਲਾ, ਬਲੀ ਅੱਲਾ ਕਹਿੰਦਾ ਜਿਹਦਾ ਬਲੀ ਅੱਲਾ, ਇਸ ਤਰ੍ਹਾਂ ਦਾ ਆਪੋ ਆਪਣੀ ਨਿਗਾਹ ਹੁੰਦੀ ਹੈ ਕਰੂ। ਜਿਸ ਤਰ੍ਹਾਂ ਆਪਣੇ ਬੜੇ ਮਹਾਰਾਜ ਜੀ ਲਾਹੌਰ ਜਾਂਦੇ ਹੁੰਦੇ ਸਨ, ਜਥਾ ਵੀ ਹੁੰਦਾ ਸੀ ਨਾਲ, ਤੇ ਰਾਵੀ ਦੇ ਕਿਨਾਰੇ ਟਹਿਲਣ ਜਾਂਦੇ। ਮਹਾਰਾਜ ਬਹੁਤ ਟਹਿਲਦੇ ਹੁੰਦੇ ਸੀ, ਸੱਤ ਮੀਲ ਟਹਿਲਦੇ ਹੁੰਦੇ, ਸੱਤ ਜਾਣਾ ਸੱਤ ਆਉਣਾ, ਚਲੋ ਪੈਰ ਨੀਤੀ ਧਰਤੀ ਨੂੰ ਲਾਉਂਦੇ, ਇੰਨਾ ਤੇਜ਼ ਤੁਰਦੇ ਹੁੰਦੇ, ਕੁੱਖ ਨੀ ਉੜਦੀ ਦੀਦੀ, ਤੇ ਤੁਰੇ ਜਾਂਦੇ ਨੇ ਅਸੀਂ ਵੀ ਮਗਰ ਭੱਜੇ ਜਾਂਦੇ ਹਾਂ। ਪਹਾੜਾਂ ਝਾੜਾਂ ਦੇ ਵਿੱਚ ਇੱਕ ਫਕੀਰ ਬੈਠਾ ਮਹਿਲ ਦੇ ਲੀੜੇ, ਲੋਟੇ ਲਾਠੇ ਜੇ ਪੈ ਨੇ ਉਹਦੇ ਆਲੇ, ਮੁਸਲਮਾਨ ਲੱਗਦਾ ਸੀ, ਮੁਸਲਮਾਨ ਹੀ ਸੀ। ਜਦ ਉਹਨੇ ਮਹਾਰਾਜ ਜੀ ਦੂਰੋਂ ਦੇਖੇ ਤਾਂ ਫਿਰ ਉਹ ਭੱਜ ਲਿਆ ਝਾੜਾਂ ਚ, ਭੱਜ ਕੇ ਆ ਕੇ ਮਹਾਰਾਜ ਜੀ ਨੂੰ ਜੱਫੀ ਪਾ ਲਈ। ਕੀ ਕਹਿੰਦਾ? ਕਹਿੰਦਾ ਬਲੀ ਅੱਲਾ ਦੇ ਅੱਜ ਦਰਸ਼ਨ ਹੋਏ, ਬਲੀ ਅੱਲਾ ਦੇ। ਸਾਨੂੰ ਪਤਾ ਨੀ ਬਲੀ ਅੱਲਾ ਕੀ ਹੁੰਦਾ, ਪਤਾ ਆਪਾਂ ਨੂੰ? ਇਹ ਤਾਂ ਭਾਵਨਾ ਦੀ ਗੱਲ ਹੈ ਗੁਰੂ। ਤੇ ਸਾਡੇ ਚ ਮੇਵਾ ਸਿੰਘ ਨਾਵੇਂ ਸਿੰਘ ਜੀ ਉਹ ਥੋੜਾ ਜਿਹਾ ਤੇਜ਼ ਸੀ, ਕਹਿੰਦਾ ਤਾਂ ਸੰਤਾਂ ਦੇ ਲੀੜੇ ਮਾਰੇ ਕਰਤੇ। ਮਹਾਰਾਜ ਕਹਿੰਦੇ ਕੋਈ ਨੀ, ਇਹ ਤਾਂ ਫਕੀਰ ਲੋਕ ਹੁੰਦੇ, ਰੁੱਖੜ ਵਿਰਤੀ ਹੁੰਦੀ ਹੈ ਇਹਨਾਂ ਦੀ ਤਾਂ। ਕਹਿੰਦੇ ਇਹੋ ਜਿਹਾ ਜਿਹੜਾ ਆਤਮਦਰਸ਼ੀ ਕਿਤੇ ਕਿਤੇ ਦਰਸ਼ ਹੁੰਦੇ ਨੇ, ਉਸਦੇ ਲੀੜੇ ਨੀ ਆਤਮ ਦਰਸ਼ ਹੁੰਦੇ, ਨਹੀਂ ਵਸਤਾ ਹੁੰਦੀ ਹੈ ਅੰਦਰ, ਨਾ ਮਾਲਪਣਾ ਕੋਈ ਵਸਤਾ, ਉਹ ਆਪਣੀ ਮਰਜ਼ੀ ਨਾਲ ਹੀ ਇਵੇਂ ਰਹਿੰਦੇ ਹੁੰਦੇ। ਜਿਵੇਂ ਦੋ ਬੰਦਿਆਂ ਨੇ ਜਲਾਬ ਲੈ ਲਿਆ, ਦੋਵਾਂ ਨੂੰ ਜਲਾਬ ਲੱਗ ਗਿਆ, ਇੱਕ ਨੇ ਲੀੜੇ ਧੋਤੇ ਹੀ ਨਾ, ਇੱਕ ਨੇ ਧੋ ਕੇ ਦੂਏ ਪਾ ਲਏ, ਹਾਏ ਤਾਂ ਇੱਕੋ ਜਿਹੀ ਧੋਈ, ਜਲਾਬ ਤਾਂ ਦੋਹਾਂ ਨੇ ਲੱਗ ਗਏ। ਬ੍ਰਹਮ ਗਿਆਨ ਵਿੱਚ ਫਰਕ ਨਹੀਂ ਹੁੰਦਾ, ਉਹ ਲਿਬਾਸ ਦੇ ਵਿੱਚ ਫਰਕ ਕਰ ਲੈਂਦੇ, ਜਿਵੇਂ ਵੀਰ ਬੰਦਾ ਜੀ ਹੋਏ ਨੇ ਇੱਥੇ ਬਦੋਸ਼ੀ ਵਾਲੇ, ਠੀਕਾ ਬ੍ਰਹਮ ਗਿਆਨੀ ਉਹ, ਦੇ ਲੋਕ ਕਿਵੇਂ ਲੋਕਾਂ ਨੂੰ ਗਾਲਾਂ ਕੱਢਦੇ ਹੁੰਦੇ। ਜਾਂ ਰਾਜੇ ਲੋਕ ਬੜੇ ਪ੍ਰੇਮੀ ਹੁੰਦੇ ਸੀ ਮਹਾਤਮਾ ਦੇ, ਜਾਂ ਹਾਥੀਆਂ ਦੇ ਜੜਾ ਕਾਹਨੂੰ ਕਹਿਣਾ ਗਾਹਾਂ ਮੈਂ, ਇਸ ਤਰ੍ਹਾਂ ਦੇ ਨਾਲ ਸੀ। ਤੁਸੀਂ ਸੁਣਦੇ ਰਹੇ ਹੋਵੋਗੇ, ਤੁਹਾਡੇ ਕੋਲ ਹੀ ਹੋਏ ਨੇ ਇੱਥੇ। ਹੁਣ ਤਾਂ ਮਹਾਰਾਜ ਦੀ ਦੱਸਦੇ ਹੁੰਦੇ ਸੀ, ਛੋਟੇ ਵੀ ਦੱਸਦੇ ਸੀ, ਬੜੇ ਵੀ ਦੱਸਦੇ ਹੁੰਦੇ ਸੀ। ਦਾਦੇ ਨੇ ਕਰਾਮ ਨੇ ਮਹਾਰਾਜ ਜੀ 4 ਸਾਲ ਦੇ ਸੀਗੇ, ਇਹਨਾਂ ਦਾ ਪਿਤਾ ਰਾਮ ਸਿੰਘ, ਤੇ ਲੈ ਗਿਆ ਨਾਲ ਮਾਤਾ ਰਾਮ ਕੌਰ ਜੀ, ਤੇ ਆਪਣੇ ਉੱਥੇ ਚਲੇ ਗਏ। ਉਹ ਕਿਸੇ ਨੂੰ ਲਵੇ ਨਹੀਂ ਸੀ ਲੱਗਣ ਦਿੰਦਾ, ਦੂਰ ਬੈਠੇ ਰਹਿੰਦੇ ਲੋਕ ਦੂਰ, ਉਹ ਆਪਣੀ ਮਾਂ ਚ ਬੈਠਾ ਹੁੰਦਾ ਸੀ। ਤੇ ਨਿਆਣੇ ਹੁੰਦੇ ਨੇ ਦੇਖ ਲਓ ਆਪਣੇ ਭੱਜ ਨੱਠੜ ਕਰਦੇ ਨੇ ਨਿਆਣੇ। ਮਾਤਾ ਜੀ ਗੋਦ ਚੋਂ ਨਿਕਲ ਗਏ, ਮਹਾਰਾਜ ਜੀ ਜਾ ਕੇ ਮਹਾਤਮਾ ਦੀ ਗੋਦੀ ਚ ਬਹਿ ਗਏ। ਬਾਬਾ ਰਾਮ ਸਿੰਘ ਕੰਮਣ ਲੱਗ ਗਿਆ, ਓਹੋ ਕਹਿਣ ਗਏ ਭਲੀਏ, ਤਾਂ ਬੱਚੇ ਨੂੰ ਫੜ ਕੇ ਰੱਖਣਾ ਨੀ, ਕਿਤੇ ਖਬਰ ਕੀ ਬੋਲਣਗੇ ਹੁਣ, ਉਹ ਕੀ ਬੋਲਣਗੇ? ਉਹ ਆਵਾਜ਼ ਮਾਰੀ ਵੀਰ ਰਮਦਾਸ ਜੀ ਨੇ, ਕਹਿੰਦੇ ਆ ਨਿੱਕਾ ਕੀ ਰਹਿ, ਉਰੇ ਆਓ ਸਾਡੇ ਕੋਲ, ਕੰਮ ਦਾ ਕੰਮ ਦਾ। ਗਿਆ ਮਹਾਰਾਜ ਜੀ ਦਾ ਪਿਤਾ ਨਾਲੇ ਮਾਤਾ ਕੋਲ ਜਾ ਕੇ ਬੈਠ ਗਏ, ਕਹਿਣ ਲੱਗੇ ਆ ਨਿੱਕਾ ਕੀ ਰਹਿ। ਮਹਾਰਾਜ ਦਾ ਪਿਤਾ ਕਹਿੰਦਾ ਮਹਾਰਾਜ ਜੀ ਨਿੱਕਾ ਦਾ ਸਮਝਿਓ, ਇਨਸਾਨ ਨਾ ਇਸ ਨੂੰ ਸਮਝਿਓ, ਇਹ ਤਾਂ ਕੋਈ ਬਲੀ ਅੱਲਾ ਹੈ, ਤਾਂ ਦੁਨੀਆਂ ਦੇ ਭਲੇ ਵਾਸਤੇ ਸਰੀਰ ਧਾਰਿਆ ਇਸ ਨੇ। ਦੇਖ ਲਓ ਮਾਤਾ ਨੂੰ ਪਹਿਲਾਂ ਹੀ ਪਤਾ ਹੁੰਦਾ ਕਿ ਉਹ ਇੱਕ ਅਵਸਥਾ ਦੇ, ਉਹਨਾਂ ਨੂੰ ਪਤਾ ਸਾਰਾ ਕੁਛ, ਇਸੇ ਨੂੰ ਤਰਕਾਲੀ ਕਹਿੰਦੇ ਨੇ। ਉਹ ਇਸ ਤਰ੍ਹਾਂ ਦੇ ਨਾਲ ਉਹ ਜਿਹੜਾ ਮਹਾਂਪੁਰਸ਼ ਸੀ, ਜਾਂ ਉਹਨੇ ਕਿਹਾ ਵੀ ਬਲੀ ਅੱਲਾ ਦੇ ਦਰਸ਼ਨ ਹੋਏ ਨੇ, ਬਖਸ਼ਾ ਵੀ ਕਹਿੰਦੇ ਨੇ, ਜਿਹੜਾ ਬ੍ਰਹਮ ਗਿਆਨੀ ਹੈ ਉਹਨੂੰ ਬਖਸ਼ਾ ਵੀ ਕਹਿੰਦੇ ਨੇ, ਬਖਸ਼ਾ ਬ੍ਰਹਮ ਗਿਆਨੀ ਹੁੰਦਾ। ਇਸ ਤਰ੍ਹਾਂ ਦੇ ਨਾਲ ਇਹ ਵੀ ਅੱਖਰ ਲੱਗਦੇ ਨੇ ਬ੍ਰਹਮ ਗਿਆਨੀ 'ਚ। ਤੇ ਫਿਰ ਉਹ ਕਹਿੰਦਾ ਮਹਾਰਾਜ ਜੀ ਤੁਸੀਂ ਸ਼ਾਸਤਰ ਰੱਖਿਆ ਕਰੋ ਕੋਲ, ਸ਼ਾਸਤਰ ਸਾਡੇ ਕੋਲ ਦੀ ਕਿਰਪਾਨਾ, ਇਹ ਸ਼ਾਸਤਰ ਨੇ, ਸ਼ਾਸਤਰ ਹੋਰ ਹੈ, ਸ਼ਾਸਤਰ ਤਾਂ ਗ੍ਰੰਥ ਹੈ। ਤੇ ਮੇਰਾ ਸੋ ਕਹਿੰਦਾ ਸਾਡੇ ਕੋਲ ਤਾਂ ਕਿਰਪਾਨਾ ਨੇ, ਸ਼ਾਸਤਰ ਤਾਂ ਸਾਡੇ ਕੋਲ ਹੈ, ਹੁਣ ਸਮਝ ਲੈਣਾ ਤਾਂ ਸਾਹਮਣੇ ਖੜਾ। ਮਹਾਰਾਜ ਕਹਿੰਦੇ ਚੁੱਪ ਕਰਕੇ ਖੜਾ ਰਹਿ, ਪਤਾ ਤੈਨੂੰ ਇਹ ਕੀ ਕਹਿੰਦਾ? ਇਹ ਕਹਿੰਦਾ ਵੀ ਧਾਰਮਿਕ ਸ਼ਾਸਤਰ ਗ੍ਰੰਥ ਰੱਖਿਆ ਕਰੋ, ਫਿਰ ਉਹਨਾਂ ਦੀ ਸੰਗਤ ਕਰਿਆ ਕਰੋ। ਜਾਂ ਤਾਂ ਗੁਰਬਾਣੀ ਧਾਰਮਿਕ ਹੀ ਹੈ ਨਾ, ਅਲਾਹੀ ਰੱਬੀ ਬਾਣੀ ਹੈ ਨਾ, ਕਲਾਮ ਹੈ, ਇਹਦੀ ਵੀ ਸੰਗਤ ਕਰਨੀ, ਇਹਦੀ ਸੰਗਤ ਕਰਕੇ ਜੋ ਕਹਿੰਦੇ ਆ ਉਹਦੇ ਤੇ ਚੱਲਣ ਦੀ ਕੋਸ਼ਿਸ਼ ਕਰਨੀ। ਔਰ ਇਸ ਤਰ੍ਹਾਂ ਹੀ ਦੱਸਿਆ ਵੀ ਸ਼ਾਸਤਰਾਂ ਦੀ ਗ੍ਰੰਥ ਦੀ ਵੀ ਸੰਗਤ ਹੈ, ਫਿਰ ਮਹਾਂਪੁਰਸ਼ਾਂ ਦੀ ਵੀ ਸੰਗਤ ਹੋ, ਇਸ ਤਰ੍ਹਾਂ ਹੌਲੀ ਹੌਲੀ ਇਹ ਉੱਚਾ ਉੱਠਦਾ ਹੈ। ਔਰ ਇਸ ਤਰ੍ਹਾਂ ਦੇ ਨਾਲ ਉਹ ਕਹਿੰਦਾ ਮਹਾਰਾਜ ਜੀ ਨਜਾਤ ਕਰ ਦੋ ਮੇਰੀ ਨਜਾਤ। ਮਹਾਰਾਜ ਕਹਿੰਦੇ ਵੀ ਐਂ ਤਾਂ ਨਜਾਤ ਹੋਣੀ ਨੀ ਹੈ, ਐਂ ਨੀ ਹੋਣੀ ਹੈ, ਨਜਾਤ ਹੋਵੇਗੀ ਮਨੁੱਖਾਂ ਦੇ ਵਿੱਚ ਜਾ ਕੇ, ਫਿਰ ਵੀ ਤਾਂ ਹੋਵੇਗੀ ਜੇ ਗੁਰੂ ਵਾਲਾ ਬਣ ਕੇ ਪਰਮੇਸ਼ਰ ਦੀ ਬੰਦਗੀ ਕਰੂਗਾ। ਜੇ ਤੈਨੂੰ ਅਸੀਂ ਸਰੀਰ ਦੇ ਦੀਏ ਤੂੰ ਭਜਨ ਨਾ ਕਰੇ ਤੇ ਸਾਡਾ ਕਸੂਰ ਤਾਂ ਨੀ ਹੈ, ਅਸੀਂ ਆਪਣਾ ਫਰਜ਼ ਅਦਾ ਕਰਨਾ ਤੇ ਆਪਣਾ ਅਦਾ ਕਰਨਾ। ਇੱਕ ਗੁਰੂ ਦਾ ਫਰਜ਼ ਹੁੰਦਾ, ਇੱਕ ਸਿੱਖ ਦਾ ਫਰਜ਼ ਹੁੰਦਾ, ਇੱਕ ਪਰਮੇਸ਼ਰ ਦਾ ਫਰਜ਼ ਹੈ, ਇੱਕ ਭਗਤ ਦਾ ਫਰਜ਼ ਹੈ ਕਿ ਨਹੀਂ? ਕਹਿੰਦਾ ਜੀ ਚੰਗਾ ਫਿਰ ਮੈਨੂੰ ਮਨੁੱਖਾਂ ਦੇ ਦੋ ਤੁਸੀਂ। ਹੋਰ ਬਹੁਤ ਬਚਨ ਬਰਦਾਸ ਹੋਏ, ਦੱਸਿਆ ਵੀ ਤੂੰ ਕਿਵੇਂ ਉੱਥੇ ਕਿਵੇਂ ਗਿਆ ਪ੍ਰਲੋਕ ਦੇ ਵਿੱਚ ਜਿੱਥੇ। ਕਹਿੰਦਾ ਮਹਾਰਾਜ ਜੀ ਮੈਂ ਬਹੁਤ ਪਾਪੀ ਸੀ, ਦੋ ਬੇਗਵਾਂ ਸੀ ਮੇਰੇ, ਰਾਮ ਚੋਰਾ ਦੀ ਮੈਂ ਦੂਰ ਗਏ ਨਾਲ 17 ਹਮਲੇ ਕਰੇ ਸੀ ਹਿੰਦੁਸਤਾਨ ਤੇ ਉਹਨੇ, ਉਹ ਸਿੱਖਾਂ ਨੇ ਫਿਰ ਉਹਨਾਂ ਨੂੰ ਲੋਟ ਕਰਿਆ ਸੀ, ਅੱਜ ਸਿੱਖਾਂ ਨੂੰ ਜਿਹੜੀ ਨਫ਼ਰਤ ਦੀ ਨਿਗਾਹ ਨਾਲ ਦੇਖਦੇ ਨੇ। ਔਰ ਇਸ ਤਰ੍ਹਾਂ ਦੇ ਨਾਲ ਲੋਹੇ ਦੀ ਕੰਧ ਆ ਜਿਹੜੇ ਸਿੱਖ ਨੇ ਲੋਹੇ ਦੀ ਕੰਧ, ਔਰ ਇਸ ਤਰ੍ਹਾਂ ਦੇ ਨਾਲ ਮੁੜ ਕੇ ਇੱਧਰ ਉਹਨੇ ਪੈਰ ਨਹੀਂ ਪਾਇਆ ਸੀ, ਐਸੇ ਚਣੇ ਚਵਾਏ ਉਹਨੂੰ। ਕਹਿੰਦਾ ਮਹਾਰਾਜ ਜੀ ਮੈਂ ਪਾਪੀ ਸੀ ਬਹੁਤ, ਹਿੰਦੂਆਂ ਨੂੰ ਬਹੁਤ ਮੈਂ ਮਰਵਾਉਂਦਾ ਸੀ, ਕਾਜੀ ਤੀ ਨਾ ਜਦ ਊਈ ਮੁਸਲਮਾਨ ਸੀਗਾ, ਹਕੂਮਤ ਦਾ ਹੁੰਦਾ ਹੀ ਆ ਨਸ਼ਾ, ਆਹ ਕੋਈ ਉਤਾਰਨ ਵਾਲਾ ਵੀ ਆ ਜਾਂਦਾ ਹੁੰਦਾ, ਉਤਾਰੇ ਔਰੰਗਜ਼ੇਬ ਦਾ ਫਿਰ ਕਲਗੀਧਰ ਮਹਾਰਾਜ ਜੀ ਨੇ ਆ ਕੇ। ਔਰ ਇਸ ਤਰ੍ਹਾਂ ਦੇ ਨਾਲ ਕਹਿੰਦਾ ਮੈਂ ਸੀ ਪਾਪੀ, ਪਾਪੀਆਂ ਨੂੰ ਜਮਦੂਤ ਲੈਣ ਆਉਂਦੇ ਹੁੰਦੇ ਨੇ, ਫਿਰ ਉਹਨਾਂ ਨੂੰ ਧਰਮ ਰਾਜਾ ਦੀ ਕਚਹਿਰੀ ਚ ਪੇਸ਼ ਕਰਦੇ ਨੇ ਜਾ ਕੇ, ਪੁੰਨ ਕਰਨ ਵਾਲੇ ਔਰ ਪਾਪ ਕਰਨ ਵਾਲੇ ਧਰਮ ਰਾਜਾ ਦੇ ਜਾਂਦੇ ਨੇ। ਸਾਡੇ ਗੁਰੂ ਨੇ ਲਿਖਿਆ ਪਾਪ ਪੁੰਨ ਜੋ ਬੀਜ ਦੇ ਸਭ ਧਰਮ ਰਾਏ ਕੇ ਜਾਏ, ਸਿੱਖ ਨੇ ਨੀ ਜਾਣਾ ਹੈ। ਜੇ ਪਾਪ ਕਰਦਾ ਨਾ ਫਿਰ ਸਜ਼ਾ ਤਾਂ ਭੁਗਤੇ ਆਊਗਾ, ਪਰ ਗੁਰੂ ਨੇ ਫਿਰ ਇਹਦੀ ਬਾਂਹ ਫੜ ਲੈਣੀ, ਕੀਤੇ ਕਰਤੱਵ ਦਾ ਫਲ ਤਾਂ ਮਿਲੇਗਾ ਨਾ। ਜਦ ਯਾਨੀ ਗੁਰੂ ਨਾਨਕ ਦੇਵ ਮਹਾਰਾਜ ਜੀ ਬੂਹੇ ਖੱਤਰੀ ਨੂੰ ਸੱਦਿਆ ਵੀ ਆ ਜਾ ਮਿਲਣਾ ਸੀ, ਫਿਰ ਅਸੀਂ ਗਾਂ ਚਲੇ ਜਾਣਾ, ਉਹ ਆਇਆ ਹੀ ਨਾ, ਆਇਆ ਹੀ ਨਾ, ਉਹ ਫਿਰ ਨਾ ਆਉਣ ਦਾ ਫਲ ਤਾਂ ਮਿਲਣਾ ਹੀ ਸੀ ਨਾ ਗੁਰੂ। ਕੀ ਹੋਇਆ ਫਿਰ ਦੇਖੋ ਲੋ ਕਿਤੇ ਜਨਮ ਧਾਰਦਾ, ਫਿਰ ਵੀ ਉਹਦਾ ਭਲਾ ਹੋ ਹੀ ਗਿਆ, ਗੁਰੂ ਵਾਲਾ ਸੀ, ਸਜ਼ਾ ਜ਼ਰੂਰ ਮਿਲੇਗੀ। ਕਹਿੰਦਾ ਮੈਨੂੰ ਲੈ ਗਏ ਫਿਰ ਜਮਦੂਤ ਨੂੰ ਉੱਡ ਕੇ, ਨਾਲ ਘੁੱਟ ਦੇ ਲਗੇ, ਰੂਹ ਨੂੰ ਘੁੱਟਦੇ ਨੇ ਉਹ ਵੀ ਸੂਖਮੇ ਹੁੰਦੇ ਨੇ, ਇਹ 17 ਤੱਤਾਂ ਦਾ ਇੱਕ ਸੂਖ ਸਰੀਰ ਆ ਆਪਣੇ ਅੰਦਰ, ਉਹ ਅਗਲੇ ਅੱਗੇ ਜਾ ਕੇ ਜਨਮ ਧਾਰਦਾ। ਤੇ ਕਹਿੰਦਾ ਮੈਨੂੰ ਧਰਮ ਰਾਜਾ ਦੇ ਸਾਹਮਣੇ ਖੜਾ ਕਰ ਦਿੱਤਾ, ਉਹਨੇ ਫਿਰ ਰਜਿਸਟਰ ਚੱਕਿਆ, ਕਹਿੰਦਾ ਉਸ ਤੋਂ ਸੇਕ ਮਾਰੇ ਬੈਠੇ ਤੋਂ ਸੇਕ, ਅੱਧਾ ਤਾਂਬੇ ਵਰਗਾ ਅੱਧਾ ਸੋਨੇ ਵਰਗਾ ਸਰੀਰ ਉਹਦਾ, ਬਹੁਤ ਦੁਨੀਆਂ ਨੂੜੀ ਹੋਈ ਉੱਥੇ ਬੈਠੀ, ਨੂੜੀ ਹੋਈ ਬਹੁਤ ਬੈਠੇ, ਜਿਹਨਾਂ ਨੂੰ ਪ੍ਰਸਾਦ ਪਾਣੀ ਵੀ ਮਿਲਦਾ ਪੁੰਨੀਆਂ ਨੂੰ। ਮੇਰੇ ਕੰਨੇ ਨੂੰ ਝਾਕ ਕੇ ਕਹਿੰਦੇ ਤਾਂ ਬਹੁਤ ਦੁਸ਼ਟ ਹੋ, ਦੁਸ਼ਟ ਰੂਪ, ਸਜ਼ਾ ਸੁਣਾਉਣੀ ਸ਼ੁਰੂ ਕਰਤੀ ਉਸਨੇ, ਜਿਵੇਂ ਇੱਥੇ ਜੱਜ ਸੁਣਾਉਂਦੇ ਨੇ, ਮੈਜਿਸਟ੍ਰੇਟ ਕਹਿੰਦੇ ਨੇ ਜੀ ਨਾ, ਉਹ ਪਹਿਲਾਂ ਫਾਇਲ ਦੇਖਦੇ, ਐਵੇਂ ਨੀ ਸਜ਼ਾ ਦਿੰਦੇ ਕਿਸੇ ਨੂੰ, ਕੋਈ ਐਵੇਂ ਫੜ ਕੇ ਸਜ਼ਾ ਦਿੰਦਾ ਦੇਖਿਆ ਜੱਜ ਕਿਸੇ ਨੂੰ, ਨਹੀਂ ਪਹਿਲਾਂ ਫਾਇਲ ਬਣੂ, ਚਾਹੇ ਝੂਠੀ ਹੋਵੇ ਚਾਹੇ ਸੱਚੀ ਹੋਵੇ, ਫਾਇਲ ਦੁਆਰਾ ਉਹਨੇ ਫਿਰ ਇਨਸਾਫ ਕਰ ਦੇਣਾ, ਫੈਸਲਾ ਦੇ ਦੇਗਾ ਵੀ ਇਸ ਨੂੰ 10 ਸਾਲ ਦੀ ਕੈਦ ਕਰ ਦਿਓ, ਨਾ ਕੋਈ ਹਟਾ ਸਕਦਾ ਫਿਰ, ਕਿਉਂ ਮਹਿਕਮੇ ਦਾ ਅਫਸਰ ਆ, ਬੜਾ ਉਹਦਾ ਜ਼ੋਰ ਹੈ, ਉਹਦੇ ਕੋਲ ਤਾਕਤ ਹੈ, ਹਕੂਮਤ ਆ ਉਹਦੇ ਹੱਥ ਦੇ ਵਿੱਚ, ਇਵੇਂ ਧਰਮ ਰਾਜਾ। ਕਹਿੰਦਾ ਇਸ ਤਰ੍ਹਾਂ ਦੇ ਨਾਲ ਫਿਰ ਉਹ ਸੁਣਾਈ ਗਿਆ, ਇਤਨੇ ਕੁੰਭੀ ਨਰਖ ਦੇ ਵਿੱਚ ਰਹੇਗਾ, ਇਤਨੇ ਸਾਲ ਇਸ ਤਰ੍ਹਾਂ ਸੁਣਾਉਂਦਾ ਰਿਹਾ। ਉਹ ਕਿਹੜਾ ਅੱਜ ਦਾ ਸੀ, ਜਦ ਕਹਿੰਦਾ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਅਵਤਾਰ ਹੋਇਆ, ਮੈਂ ਜਦ ਵੀ ਪ੍ਰੇਤ ਸੀਗਾ, ਦੇਖ ਲਓ, ਜਾਂ ਮਹਾਰਾਜ ਨੇ ਕਹਿੰਦਾ ਮੱਕਾ ਫੇਰਿਆ ਨਾ, ਮੈਂ ਉੱਥੇ ਦੀ ਕੋਲ ਸੀ ਜਾਂ ਮਹਾਰਾਜ ਨੇ ਮੱਕਾ ਫੇਰਿਆ, ਕਹਿੰਦੇ ਨਾ ਲੋਕ ਕੇ ਮੱਕਾ ਫੇਰਿਆ ਨੀ ਹੈ, ਕਹਿੰਦਾ ਮੈਂ ਕੋਟ ਦੀ ਜਦ ਮੱਕਾ ਫਿਰਿਆ, ਜੀਵਨ ਕਾਜੀ ਸੀਗਾ, ਆਪਾਂ ਵੀ ਪੜ੍ਹਦੇ ਹਾਂ, ਦੇਖ ਲਓ ਜੀਵਨ ਕਾਜੀ ਉਹਦਾ 5 ਨੇ ਕਹਿੰਦੇ ਉੱਥੇ, ਸਾਰਿਆਂ ਦੇ ਨਾਂ ਦੱਸੇ ਉਹਨੇ, ਸਾਰਿਆਂ ਦੇ ਆਪਣੇ ਯਾਦ ਨੀ, ਅੱਜ ਕੱਲ੍ਹ ਪੜ੍ਹਾ ਜੀ ਬੰਦਾ ਪੜ੍ਹਿਆ ਜੀ ਤੇ ਪੜ੍ਹ ਕੇ ਯਾਦ ਕਰ ਲੈਂਦੇ ਨੇ, ਅੱਗੇ ਅਨਪੜ੍ਹਤਾ ਹੁੰਦੀ ਸੀ। ਸੁਣਾਈ ਗਏ ਸੁਣਾਈ ਗਏ, ਕਹਿੰਦੇ ਫਿਰ ਹਜ਼ਾਰ ਸਾਲ ਪ੍ਰੇਤ ਦੀ ਜੂਨੀ ਦੇ ਵਿੱਚ ਭੱਜਿਆ ਫਿਰੂਗਾ, ਸੁਣਾਤੀਆਂ ਸਾਰੀਆਂ ਸਜ਼ਾ। ਕਹਿੰਦਾ ਮੈਂ ਜੀ ਪੜ੍ਹਿਆ ਲਿਖਿਆ ਬਹੁਤ, ਅਰਬੀ ਬੋਲਦਾ ਸੀ। ਕਹਿੰਦਾ ਮੈਂ ਦਿਲ ਕੈੜਾ ਕਰਕੇ ਫਿਰ ਜਿਵੇਂ ਰਾਜਾ ਜਨਕ ਜੀ ਬ੍ਰਹਮ ਗਿਆਨੀ ਹੋਏ ਨੇ, ਬ੍ਰਹਮ ਗਿਆਨੀ ਦੇ ਉੱਤੇ ਨਾ ਕਾਰਨ ਹੈ ਨਾ ਅਵਸਥਾ ਕੋਈ, ਬ੍ਰਹਮ ਗਿਆਨੀ ਕਹਿੰਦੇ ਜਿਹੜਾ ਰੱਬ ਦੇ ਵਿੱਚ ਅਭੇਦ ਹੋ ਗਿਆ, ਉਹ ਰੱਬ ਦਾ ਅੰਤ ਨਹੀਂ ਪਾ ਸਕਦਾ, ਅਭੇਦ ਹੀ ਹੋਊ ਬਸ। ਰੱਬ ਦਾ ਬਹੁਤ ਵਿਸ਼ਾਲ ਹੈ ਗੁਰਮੁਖ ਪਰਮੇਸ਼ਰ ਜਿਹੜਾ ਵਾਹਿਗੁਰੂ, ਹਾਂ ਵਿੱਚ ਜ਼ਰੂਰ ਮਿਲ ਜਾਂਦੇ ਨੇ ਸਿੱਖ, ਸ਼ਕਤੀ ਵੀ ਹੋ ਜਾਂਦੀ, ਤਰਕਾਲਤਾ ਵੀ ਆ ਜਾਂਦੀ, ਆਉਂਦੀ ਆ ਉਹਨਾਂ ਦੀ ਕਿਰਪਾ ਨਾਲ, ਐਵੇਂ ਨਹੀਂ ਆਵੇ। ਉਹ ਇਸ ਤਰ੍ਹਾਂ ਦੇ ਨਾਲ ਕਹਿੰਦਾ ਮੈਂ ਫਿਰ ਦਿਲ ਜਿਵੇਂ ਰਾਜਾ ਜਨਕ ਜੀ ਨੇ ਇੱਕ ਤਲਾਲੇ ਵਿੱਚ ਤਪੱਸੀ ਖੜਾ ਹੁੰਦਾ ਸੀ, ਰਾਜਾ ਜਨਕ ਜੀ ਆ ਕਹਿੰਦੇ ਪਾਲਕੀਆਂ ਹੁੰਦੀਆਂ ਸੀ, ਅੱਜ ਕੱਲ੍ਹ ਤਾਂ ਹੈਲੀਕਾਪਟਰਾਂ 'ਤੇ ਆ ਕੇ ਉੱਤਰ ਦਿੱਤੇ, ਸਟੇਜ ਹੁੰਦੀ ਆ ਉੱਥੇ, ਕਿੰਨਾ ਕੁ ਚਿਰ ਉੱਤਰੀ ਜਾਓਗੇ ਸਟੇਜ 'ਤੇ, ਨਾ ਸਟੇਜ ਲੈਣੀ ਹੈ ਨਾ ਉੱਤਰ ਲਾ ਲੈਣਾ। ਉਹ ਇਸ ਤਰ੍ਹਾਂ ਦੁਨੀਆਂ ਦਾ ਹੇਰੀ ਫੇਰੀ ਹੈ, ਕੋਈ ਆ ਹੋਇਆ ਕੋਈ ਦੁਰ ਗਿਆ, ਠੇਕ ਰਾਜਾ ਹੋਇਆ, ਆਹ ਸਮੁੰਦਰ ਰਾਜਾ ਨੇ ਰਥਾਂ ਦੇ ਬਣਾਏ ਨੇ, ਲੈ ਦੇਖ ਲਓ ਸਾਰੀ ਦੁਨੀਆਂ ਡੁੱਬ ਜੂ, ਸਾਰੇ ਪਿੰਡਾਂ ਦੀ ਮਿੱਟੀ ਵੀ ਵਿੱਚ ਹੀ ਡੁੱਬ ਜੂ, ਉਹਨਾਂ ਦੇ ਰੱਥ ਲੱਗੇ ਹੋਏ ਨੇ। ਆਹ ਇਸ ਤਰ੍ਹਾਂ ਇਹ ਤਾਂ ਐਵੇਂ ਬੇਸਮਝੀ ਦੀ ਗੱਲ ਹੈ। ਹਰ ਇਸ ਤਰ੍ਹਾਂ ਦੇ ਨਾਲ ਕਹਿੰਦਾ ਐਤਵਸੀ ਰਾਜਾ ਜਨਕ ਜੀ ਕਹਿੰਦਾ ਆਪ ਤਪੱਸਿਆ ਦਾ ਟਾਈਮ ਨਹੀਂ ਹੈ, ਤੂੰ ਸੰਗਤ ਕਰਿਆ ਕਰ ਬੈਠ ਕੇ, ਆਪਣੇ ਇਸ਼ਟ ਦੇ ਅੱਗੇ ਪਰਮੇਸ਼ਰ ਦਾ ਜਸ ਸੁਣਿਆ ਕਰ, ਜਾਂ ਤੇਰੀ ਕਲਿਆਣ ਹੋ ਜਾਵੇਗੀ। ਹੁਣ ਉਹਨੂੰ ਲੋਕ ਮੱਥਾ ਟੇਕੀ ਜਾਂ ਬਾਹਰ ਨਿਕਲਦਾ ਸੀ, ਬਦਾਮ ਚੜਾਉਂਦੇ ਸੀ, ਉਹ ਗੱਲ ਦਾ ਤੁਹਾਨੂੰ ਗਿਆਨ ਹੀ ਨਹੀਂ ਸੀ ਨਾ ਜਿਹੜੀ ਰਾਜਾ ਨਾਨਕ ਜੀ ਦੱਸਦੇ ਸਨ। ਫੇਰ ਆਏ ਉਵੇਂ ਹੀ ਫੇਰ ਖੜਾ, ਤੀਜੀ ਗੱਲ ਫੇਰ ਆਏ ਉੱਥੇ ਹੀ ਖੜਾ, ਉਹ ਕਹਿੰਦੇ ਤੈਨੂੰ ਤਿੰਨ ਗੇਲ ਗਿਆ ਵੀ ਤੂੰ ਛੱਡ ਦੇ ਇਹਨੂੰ, ਕਰਮਕਾਂਡ ਜੀ ਨੂੰ ਇਹਦੇ ਵਿੱਚ ਕੀ ਧਰਿਆ ਪਿਆ, ਕਿਉਂ ਮੈਂ ਪੇਂਡਾ ਛੱਡਦਾ, ਬਰਮੀ ਮਾਰੀ ਸਾਂਪ ਨਾ ਪਊਗਾ, ਆਪਾਂ ਤਾਂ ਸੱਪ ਕਹਿੰਦੇ ਹਨ, ਇਹ ਅਗਾਂਹ ਦੀ ਬੋਲੀ ਹੈ ਪਰਲੀ ਹਾਪੜ ਗੰਨੀ ਦੀ, ਉਹ ਸਾਂਪ ਕਹਿੰਦੇ ਨੇ ਯੂਪੀ ਵਾਲੇ, ਉਹ ਗੱਲ ਇੱਕੋ ਹੀ ਹੈ, ਇਹ ਬੋਲੀਆਂ ਹੁੰਦੀਆਂ ਨੇ ਲੈ ਲੈ, ਬਰਮੀ ਮਾਰੀ ਸਾਂਪ ਨਾ ਮੂਆ, ਜੇ ਕੋਈ ਕਹੇ ਮੈਂ ਸਰੀਰ ਨੂੰ ਫੂਕਦਾ ਰੱਬ ਮਿਲ ਜੂ, ਮਿਲ ਜੂਗਾ ਰੱਬ ਨਹੀਂ ਮਿਲਣਾ। ਗੁਰੂ ਸਾਹਿਬ ਨੇ ਤਾਂ ਇਹ ਨਿਰਧਾਰ ਕੇ ਰੱਖ ਦਿੱਤੀਆਂ ਸਾਰੀਆਂ ਜੋ ਮਰਜ਼ਾਦਾ ਸਨ, ਜਿਸ ਤਰ੍ਹਾਂ ਰੱਬ ਮਿਲਦਾ ਹੈ, ਉਹ ਇਸ ਤਰ੍ਹਾਂ ਇਹ ਤਾਂ ਪਖੰਡ ਹੁੰਦੇ ਨੇ। ਕਹਿੰਦੇ ਤੇ ਜਾ ਪਾਣੀ ਨਾਲ ਇੱਕ ਤਾਂ ਵਚਨ ਨਹੀਂ ਮੰਨਿਆ, ਕਦੇ ਜਾ ਜੇ ਤੂੰ ਮੱਛ ਬਣ ਜਾ ਫਿਰ ਪਾਣੀ ਦਾ, ਤੈਨੂੰ ਪਾਣੀ ਨਾਲ ਹੀ ਪਿਆਰ, ਰੱਬ ਨਾਲ ਤਾਂ ਨਹੀਂ ਤੇਰਾ ਪਿਆਰ ਕੋਈ, ਪਾਣੀ ਨਾਲ ਤੁਰ ਫਿਰ ਪਾਣੀ ਜੇ ਵਿੱਚ ਦੇ ਲਓ ਫਿਰ, ਉਹ ਫਿਰ ਕੰਮਣ ਲੱਗ ਗਿਆ। ਉਹਨੂੰ ਪਤਾ ਸੀ ਵੀ ਬਰਮ ਗਿਆਨੀ ਹੈ ਰਾਜਾ ਜਨਕ ਜੀ, ਵੀ ਇਹਦਾ ਵਚਨ ਕਦੇ ਨਹੀਂ ਟੜੇਗਾ, ਹੋਵੇ ਨਾ ਤਾਂ ਮੈਂ ਅਰਜ ਕਰਨਾ ਵੀ ਮੇਰਾ ਇਹ ਜਿਹੜਾ ਸਰਾਫ ਹੈ ਤੁਸੀਂ ਦੇਤਾ ਦਿੱਤਾ, ਇਹਦਾ ਖਾਤਾ ਖਾਤਮਾ ਕਦ ਹੋਵੇਗਾ। ਖੈਰ ਉਹ ਮਹਾਤਮਾ ਫਿਰ ਵੀ ਦਿਆਲੂ ਹੁੰਦੇ ਨੇ, ਕਹਿੰਦੇ 5000 ਵਰਸ ਕਾਲ ਯੁਗ ਬੀਤ ਕੇ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਅਵਤਾਰ ਹੋਵੇਗਾ, ਉਹ ਤੇਰੀ ਪਿੱਠ ਤੇ ਆ ਕੇ ਸਿਰ ਤੇ ਰਾਤ ਕੱਟਣਗੇ, ਫਿਰ ਤੂੰ ਇਹਦੇ ਵਿੱਚੋਂ ਤੇਰੀ ਰੂਹ ਨਿਕਲੇਗੀ, ਰੂਹ ਵੀ ਐਵੇਂ ਮਾੜੇ ਜਿਹੇ ਸੁਰਗਾਂ 'ਚ ਜਾਊਗੀ, ਥਰੜ 'ਚ, ਸੁਰਗ ਵੀ ਥਰੜ ਸੈਕਿੰਡ ਫਸਟ ਨੇ, ਇਸੇ ਤਰ੍ਹਾਂ ਹੀ ਅਵਸਥਾ ਨੇ ਅੱਗੇ ਜਾ ਕੇ ਜਿਹੜੇ ਪਰਮਾਰਥੀ ਲੋਕ ਨੇ, ਉਹ ਵੀ ਕਈ ਥਰੜ 'ਚ ਨੇ, ਕਈ ਸੈਕਿੰਡ 'ਚ, ਕਈ ਫਸਟ 'ਚ ਨੇ, ਕਈ ਫਸਟ ਤੋਂ ਵੀ ਗਾਹਾਂ ਚਲੇ ਜਾਂਦੇ ਨੇ, ਉਹ ਇਸ ਤਰ੍ਹਾਂ ਦਾ ਉਹਨੂੰ ਮੁਕਤ ਕਹਿੰਦੇ ਨੇ। ਕਹਿਣਾ ਮੈਂ ਦਿਲ ਕੜਾ ਕਰਿਆ ਫਿਰ, ਮਹਾਰਾਜ ਜੀ ਨੂੰ ਲੱਗਦਾ ਜੀ ਤਾਂ ਸੁਣਦੇ ਸੀ, ਕਹਿੰਦਾ ਮਹਾਰਾਜ ਜੀ ਮੈਂ ਕਿਹਾ ਵੀ ਇਹ ਜਿਹੜੀ ਮੈਨੂੰ ਸਜ਼ਾ ਲਾਤੀ ਅਖੀਰੀ ਤਾਂ ਪ੍ਰੇਤ ਦੀ 1000 ਸਾਲ ਦੀ, ਕਿ ਇਹਦਾ ਅੰਤ ਵੀ ਆਜੂਗਾ ਕਿਤੇ, ਮੈਂ ਇਸ ਯੂਨੀ ਚੋਂ ਬਈ ਮਨੁੱਖਾਂ ਦੇ ਵਿੱਚ ਵੀ ਚਲਾ ਜਾਵਾਂਗਾ। ਉਹ ਫਿਰ ਧਰਮ ਰਾਜਾ ਬੋਲਿਆ, ਗੁਰਮੁਖ ਧਰਮ ਰਾਜਾ ਕਹਿੰਦਾ ਹੋਤੀ ਮਰਦਾਨ ਵਾਲੇ ਬਾਬਾ ਕਰਮ ਸਿੰਘ ਮਹਾਰਾਜ ਜੀ ਹੋਣਗੇ, ਹੋਤੀ ਮਰਦਾਨ ਵਾਲੇ। ਇਹ ਧਰਮ ਰਾਜਾ ਨੂੰ ਕਿਹਨੇ ਦੱਸਤਾ, ਕੌਣ ਭੁੱਲਿਆ ਆਇਆ ਬ੍ਰਹਮ ਗਿਆਨੀਆਂ ਨੂੰ, ਨਾ ਇਹ ਬ੍ਰਹਮ ਗਿਆਨੀ ਧਰਮ ਰਾਜਾ ਨੂੰ ਭੁੱਲੇ ਹੋਏ ਨੇ, ਗਿਆ ਸੀ ਨਾ ਰਾਜਾ ਜਨਕ ਜੀ ਧਰਮ ਰਾਜਾ ਦੇ, ਕਹਿੰਦੇ ਚੰਗੀ ਚਾਹੁੰਦਾ ਇਹਨਾਂ ਨੂੰ ਛੱਡ, ਜਿਹੜੇ ਆ ਕੂਕਾ ਮਾਰਦੇ ਨੇ ਵਿਚਾਰੇ, ਹੱਥ ਬੰਨ ਕੇ ਖੜ ਗਿਆ। ਔਰ ਇਸ ਤਰ੍ਹਾਂ ਬ੍ਰਹਮ ਗਿਆਨੀ ਦਾ ਦਰਜਾ ਬਹੁਤ ਵੱਡਾ ਹੁੰਦਾ ਗੁਰੂ, ਕਹਿੰਦਾ ਮਹਾਰਾਜ ਜੀ। ਫਿਰ ਧਰਮ ਰਾਜਾ ਬੋਲਿਆ, ਕਹਿੰਦਾ ਬਾਬਾ ਕਰਮ ਸਿੰਘ ਮਹਾਰਾਜ ਦੀ ਜਗ੍ਹਾ ਰਾੜੇ ਵਾਲੇ ਸੰਤ ਈਸ਼ਰ ਸਿੰਘ ਜੀ ਹੋਣਗੇ, ਜਾਓ ਤੇਰੀ ਰੂਹ ਨੂੰ ਇਸ ਸਰੀਰ ਚੋਂ ਕੱਢ ਕੇ ਇਨਸਾਨ ਦੀ ਰੂਹ ਚ ਪਾ ਦੇਣਗੇ। ਇੱਥੇ ਉਹਨਾਂ ਨੇ ਜਨਮ ਲਿਆ ਫਿਰ ਆ ਪਿੰਡ ਦੇ ਵਿੱਚ। ਮੇਰੀ ਪਿੱਠ ਕਰੀ ਹੋਈ ਹੈ ਤਾਂ ਪਾਪ ਹੀ, ਜਿੱਦਣ ਨੂੰ ਉੱਥੇ ਜਨਮ ਕਰੀ ਪਿੱਠ ਕਰਕੇ ਬੈਠਣਾ ਪਾਪ ਹੈ। ਉਹ ਇਸ ਤਰ੍ਹਾਂ ਦੇ ਨਾਲ ਇਹਨਾਂ ਦੱਸਿਆ ਵੀ ਜਿਹੜੇ ਉਹ ਜਿਹੜਾ ਸੀ ਨਾ ਉਹ ਹੱਥ ਬੰਨ ਕੇ ਖੜ ਗਿਆ ਜਹਾਂਗੀਰ ਦੇ ਅੱਗੇ, ਮਹਾਰਾਜ ਜੀ ਮੈਨੂੰ ਮੁਕਤ ਕਰ ਦਿਓ। ਉਹਨੂੰ ਕਹਿੰਦਾ ਬੜੋ ਬਰੇ, ਉਹ ਤਾਂ ਆਪ ਹੀ ਪਤਾ ਕੋਈ ਕਿੱਧਰ ਨੂੰ ਜਾਣਾ ਉਹਨੇ। ਉਸਨੇ ਬੇਨਤੀ ਕਰੀ ਜਹਾਂਗੀਰ ਦੇ ਅੱਗੇ, ਉਹਨਾਂ ਨੇ ਗੱਲ ਸੁਣੀ ਤਾਂ ਹੋਣੀ, ਉਹਨੂੰ ਪਤਾ ਨਹੀਂ।